साद संगत हाजरा हजूर जी दी हाजरी विच उना दे समय दा छेवां जाप प्रयोग संगतां देशां विदेशां दे विच मना रहियां ने और श्री भैणी साहिब दी तपो भूमि दे विच वी इत्थे लगातार दूर दराड्यां तो आके संगतां हाजरी भर रही हैं। मैनू एक घंटे वास्ते जड़ा समा मिलिया है नामधारी इतिहास नाल संबंधित कुछ बचन बलास मैं साध संगत दे सन्मुख करांगा। जिस तरह पिछले हफ्ते मैं दस्या सी कि नामधारी पंथ श्री सतगुरु हरि सिंह जी दी 200 साल प्रकाश शताब्दी मनाउन जा रहा है। सतगुरु जी दा प्रकाश श्री भैणी साहब विखे पिता बाबा जस्सा सिंह जी ते माता सदा कौर जी दे ग्रह विखे अस्सू दा पहला नराता 8 अस्सू और 1875 बिक्रमी मुताबक 22 सितंबर 1819 ईस्वी दिन बुधवार नूं होया। ते बुधवार दा दिन होण करके नाम बुद्ध सिंह पै गया। इस तों 1.5-2 साल पहला ही बाबा जस्सा सिंह जी राइयां तो उठ के भैणी आला विखे आ गए सन अपना परिवार लैके इथों दे पिंड दे किसानां दी मंग करन ते कि सानू अपने खेतीबाड़ी दे काम कार च सहायक धंधे वजों तुहाडी जरूरत ते इत्थे दर्शन दिओ। सतगुरु जी सतगुरु राम सिंह जी जिहड़े आप तों 3 साल तों वध समा आरजा करके वड्डे सन उह 1 साल ਤੋਂ ਥੋੜੀ ਘੱਟ ਉਮਰ ਹੀ ਸੀ ਜਦੋਂ ਸ੍ਰੀ ਭੈਣੀ ਸਾਹਿਬ ਵਿੱਚ ਰਾਈਆਂ ਤੋਂ ਬਾਬਾ ਜੱਸਾ ਸਿੰਘ ਜੀ ਆ ਗਏ ਸਨ। ਔਰ ਜਿਸ ਦਿਨ ਸਤਿਗੁਰੂ ਹਰੀ ਸਿੰਘ ਜੀ ਦਾ ਪ੍ਰਕਾਸ਼ ਹੋਇਆ ਉਸ ਦਿਨ ਭੈਣੀ ਸਾਹਿਬ ਦੇ ਵਿੱਚ ਜੱਟ ਪਰਿਵਾਰ 'ਚ ਇੱਕ ਖੇਮੇ ਨਾਂ ਦਾ ਬਾਲਕ ਵੀ ਜੰਮਿਆ ਸੀ। ਸੋ ਖੇਮਾ ਤੇ ਬੁੱਗ ਇਹ ਦੋ ਬਾਲ ਸਖਾ ਮਿੱਤਰ ਸਨ ਗੁਰੂ ਹਰੀ ਸਿੰਘ ਜੀ ਦੇ। ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਦਾ ਬਾਲ ਸਖਾ ਮਿੱਤਰ ਭਾਈ ਲਹਿਣਾ ਸਿੰਘ ਸੀ ਜਿਹੜਾ ਸ੍ਰੀ ਭੈਣੀ ਸਾਹਿਬ ਦਾ ਭੂਮੀ ਦਾਤਾ ਵੀ ਸੀ ਕਰਕੇ ਵੀ ਜਾਣਿਆ ਜਾਂਦਾ ਹੈ। ਤਾਂ ਬਚਪਨ ਵਿੱਚ ਪੇਂਡੂ ਮਾਹੌਲ ਵਿੱਚ ਪਾਲਣਾ ਹੋਈ, ਵੱਡੇ ਹੋਏ ਪਿਤਾ ਨਾਲ ਕੰਮਕਾਰ ਵਿੱਚ ਹੱਥ ਵਟਾਇਆ, ਖੇਤੀਬਾੜੀ ਵੀ ਕੀਤੀ। ਭਾਈ ਸੰਤੋਖ ਸਿੰਘ ਜੀ ਬਾਹੋਵਾਲ ਨੂੰ ਪੜ੍ਹੀਏ ਤਾਂ ਗੁਰੂ ਹਰੀ ਸਿੰਘ ਜੀ ਦੇ ਉੱਦਮੀ ਸੁਭਾਅ ਦੀਆਂ ਝਲਕਾਂ ਉਹਨਾਂ ਦੀ ਲਿਖਤ ਵਿੱਚੋਂ ਮਿਲਦੀਆਂ ਨੇ। ਕਿਤੇ ਕਿਤੇ ਗੁਰੂ ਸਾਹਿਬ ਦਾ ਆਪਣਾ ਸਵੈ ਕਥਨ ਹੈ, ਉਹ ਫਰਮਾਉਂਦੇ ਨੇ ਕਿ 5 ਆਦਮੀਆਂ ਦਾ ਕੰਮ ਥਾ ਜਿਹੜਾ ਮੈਂ ਅਕੇਲਾ ਕਰਦਾ ਸੀ, 5 ਬੰਦਿਆਂ ਦਾ ਕੰਮ, ਔਰ ਕੰਮ ਸਾਡੇ ਅੱਗੇ ਉੱਡਿਆ ਫਿਰਦਾ ਸੀ। ਸਤਿਗੁਰੂ ਜੀ ਵੀ ਨਾਲ ਹੁੰਦੇ, ਪਰ ਜਿਸ ਤਰ੍ਹਾਂ ਕਈ ਕਰਤਾਰੀ ਪੁਰਖਾਂ ਨੂੰ ਵੇਖਣ ਵਾਲੀਆਂ ਕੁਝ ਅੱਖਾਂ ਵੱਖਰੀਆਂ ਹੁੰਦੀਆਂ ਨੇ, ਗੁਰੂ ਹਰੀ ਸਿੰਘ ਜੀ ਨੇ ਛੋਟੇ ਭਾਈ ਤੋਂ ਇਲਾਵਾ ਇਹ ਨਾਤਾ ਤੇ ਸੀ ਵੱਡੇ ਭਰਾ ਵਾਲਾ, ਪਰ ਇਹ ਸਮਝ ਲਿਆ ਸੀ ਕਿ ਇਹ ਹੋਰ ਸਥਾਨਾਂ ਤੋਂ ਹੋਰ ਪੁਰੀਆਂ ਦਾ ਇਹਨਾਂ ਦਾ ਹੋਰ ਟਿਕਾਣਾ ਹੈ ਔਰ ਇਹਨਾਂ ਦੇ ਜੁੰਮੇ ਹੋਰ ਵਡੇਰੇ ਕਾਰਜ ਨੇ। ਇਸ ਲਈ ਉਹ ਕਹਿੰਦੇ ਨੇ ਕਿ ਮੈਂ ਸਤਿਗੁਰੂ ਜੀ ਦਾ ਹੁਕਮ ਛੋਟੇ ਹੁੰਦਿਆਂ ਥੀ ਲੈ ਕੇ ਕਦੇ ਨਹੀਂ ਮੋੜਿਆ ਸੀ। ਸਤਿਗੁਰੂ ਜੀ ਨੇ ਆਪ ਦੀ ਜਿਹੜੀ ਆਪ ਨੂੰ ਇਸ ਢੰਗ ਨਾਲ ਰੱਖਿਆ ਕਿ ਉਹਨਾਂ ਨੂੰ ਪ੍ਰਗਟ ਨਹੀਂ ਹੋਣ ਦਿੱਤਾ ਤੇ ਗੁਰੂ ਹਰੀ ਸਿੰਘ ਜਿਹੜੇ ਉਸ ਵੇਲੇ ਬੁੱਧ ਸਿੰਘ ਦੇ ਰੂਪ ਵਿੱਚ ਸਨ ਉਹ ਵੀ ਇਸ ਤਰ੍ਹਾਂ ਰਹੇ ਕਿ ਉਹਨਾਂ ਨੇ ਆਪਣੇ ਆਪ ਨੂੰ ਜਣਾਇਆ ਨਹੀਂ। ਰਾਏਸਰ ਬਾਬਾ ਉੱਤਮ ਸਿੰਘ ਦਾ ਪਿੰਡ, ਬਾਬਾ ਬੁੱਧ ਸਿੰਘ ਉੱਥੇ ਗਏ ਕਿਸੇ ਕਾਰਜ ਵਾਸਤੇ ਤੇ ਸੁਨਿਆ ਇਹ ਭੇਜਿਆ ਕਿ ਭੈਣੀ ਸਾਹਿਬ ਤੋਂ ਇੱਕ ਲੁਹਾਰ ਤੁਹਾਨੂੰ ਮਿਲਣ ਆਇਆ ਹੈ। ਉਹ ਜਦੋਂ ਬਾਹਰ ਆਏ ਤੇ ਉਹਨਾਂ ਵੇਖਿਆ ਚਰਨੀ ਲੱਗੇ, ਉਹ ਆਖਣ ਲੱਗੇ ਮਹਾਰਾਜ ਬੜਾ ਹਲਕਾ ਜਿਹਾ ਪਤਲਾ ਜਿਹਾ ਸੁਨਿਆ ਕਿਉਂ ਭੇਜਿਆ ਹੈ। ਉਹ ਕਹਿਣ ਲੱਗੇ ਨਹੀਂ ਭਾਈ, ਗੁਰੂ ਤਾਂ ਸਤਿਗੁਰੂ ਜੀ ਹਨ, ਮੈਂ ਤਾਂ ਇਸੇ ਤਰ੍ਹਾਂ ਹੀ ਹਾਂ, ਲੁਹਾਰ ਹੀ ਹਾਂ, ਆਪਣੀ ਕਾਰ ਕਾਰਜ ਕਰਕੇ ਪ੍ਰਸ਼ਾਦਾ ਛਕਦਾ ਹਾਂ। ਔਰ ਸਾਡੇ ਇਤਿਹਾਸ ਵਿੱਚ ਇਹ ਵੀ ਦਰਜ ਏ ਕਿ ਸਤਿਗੁਰੂ ਜੀ ਦੇ ਪ੍ਰਦੇਸ਼ ਜਾਣ ਤੋਂ 6 ਮਹੀਨੇ ਪਹਿਲਾਂ ਤੱਕ ਉਹ ਉਹਨਾਂ ਦਾ ਸੰਗਤ ਵਿੱਚ ਕੋਈ ਵਿਸ਼ੇਸ਼ ਤੌਰ ਤੇ ਉਹ ਇਸ ਤਰ੍ਹਾਂ ਕਰਕੇ ਨਹੀਂ ਸੀ ਜਾਣੇ ਜਾਂਦੇ ਕਿ ਇਹ ਸਤਿਗੁਰੂ ਜੀ ਦੇ ਭਾਈ ਦੇ ਤੌਰ ਤੇ ਸਤਿਕਾਰਤ ਵਿਅਕਤੀ ਨੇ, ਉਹ ਇੱਕ ਉਹ ਬਹੁਤਿਆਂ ਲਈ ਬੇਪਛਾਣ ਸਨ। ਇਹਨੂੰ ਗੁਰੂ ਹਰੀ ਸਿੰਘ ਜੀ ਬਾਅਦ ਵਾਲੇ ਸਮੇਂ ਵਿੱਚ ਉਹ ਕਹਿੰਦੇ ਨੇ ਕਿ ਇਹ ਸਤਿਗੁਰੂ ਜੀ ਦਾ ਕੋਈ ਮੇਰੇ ਤੇ ਵੱਡਾ ਪ੍ਰਤਾਪ ਸੀ। ਉਹ ਇੱਕ ਥਾਂ ਲਿਖਦੇ ਨੇ ਕਿ ਮਾਨ ਸਿੰਘ ਗਰੀਬ ਨੂੰ ਤਾਂ ਲੈ ਗਏ। ਮਾਨ ਸਿੰਘ ਗਰੀਬ ਕੌਣ ਸਨ? ਸੈਦੋਕੇ ਦੇ ਸੂਬਾ ਮਾਨ ਸਿੰਘ ਜੀ, ਉਹਨਾਂ ਦਾ ਬੜੇ ਧੀਮੇ ਸੁਰ ਵਾਲੇ ਸਨ ਔਰ ਮੱਧਮ ਸੁਭਾਅ ਸੀ। ਰਾਜਨੀਤਿਕ ਤੌਰ ਤੇ ਉਸ ਵੇਲੇ ਉਹ ਇੰਨੇ ਖਤਰਨਾਕ ਨਹੀਂ ਗਿਣੇ ਜਾਂਦੇ ਸਨ, ਪਰ ਅੰਗਰੇਜ਼ਾਂ ਨੇ ਉਹਨਾਂ ਨੂੰ ਨਹੀਂ ਛੱਡਿਆ। ਤਾਂ ਗੁਰੂ ਹਰੀ ਸਿੰਘ ਕਹਿੰਦੇ ਨੇ ਕਿ ਮਾਨ ਸਿੰਘ ਗਰੀਬ ਨੂੰ ਤਾਂ ਲੈ ਗਏ, ਮੈਨੂੰ ਕਦ ਛੱਡ ਦੇ ਥੇ। ਸਤਿਗੁਰੂ ਜੀ ਨੇ ਲੁਕਾ ਕੇ ਰੱਖਿਆ ਸੀ ਕਿ ਇਹਨਾਂ ਨੂੰ ਪ੍ਰਗਟ ਨਾ ਕੀਤਾ ਜਾਵੇ। ਵੈਸੇ ਕੁਝ ਸੰਕੇਤ ਸਾਡੇ ਇਤਿਹਾਸ ਵਿੱਚ ਬਚਪਨ ਤੋਂ ਹੀ ਮਿਲਦੇ ਨੇ ਉਹਨਾਂ ਬਾਰੇ, ਯੁਵਾ ਕਾਲ ਤੋਂ ਵੀ ਮਿਲਦੇ ਨੇ, ਜਿਹਦੇ ਵਿੱਚ ਇਹ ਦੱਸਿਆ ਜਾਂਦਾ ਹੈ, ਜਿਸ ਤਰ੍ਹਾਂ ਗੰਗਾ ਸਾਖੀ ਏ, ਗੰਗਾ ਯਾਤਰਾ ਦੀ 1861 ਈਸਵੀ ਚ, ਕਿ ਉੱਥੇ ਇੱਕ ਬਹੁਤ ਵੱਡੀ ਗੇਲੀ ਸੀ ਦਿਆਰ ਦੀ, ਉਹਨੂੰ ਅੱਗ ਲੱਗੀ, ਇੱਕ ਬੰਨਿਓ ਸਤਿਗੁਰੂ ਜੀ ਲੱਗੇ, ਇੱਕ ਬੰਨਿਓ ਸੰਗਤ ਲੱਗੀ, ਨਾ ਚੁੱਕੀ ਗਈ। ਛੋਟੇ ਭਾਈ ਨੂੰ ਆਵਾਜ਼ ਕੀਤੀ ਕਿ ਆ ਭਾਈ, ਇਹ ਤੇਰਾ ਤੇ ਮੇਰਾ ਹੀ ਕਰਨ ਦਾ ਕੰਮ ਏ। ਉਹ ਇਸ ਤਰ੍ਹਾਂ ਵੀ ਲਿਖਦੇ ਨੇ ਕਿ ਕਈ ਵਾਰ ਸਤਿਗੁਰੂ ਜੀ ਨੇ ਮੈਨੂੰ ਕਿਸੇ ਸਵਾਰੀ ਵਾਸਤੇ ਹੁਕਮ ਕਰ ਦੇਣਾ ਕਿ ਤੂੰ ਇਹਦੇ ਤੇ ਸਵਾਰੀ ਕਰਕੇ ਤੇ ਵਾਪਸ ਆ ਜਾਵੀਂ। ਕਈ ਵਾਰ ਕਾਰ ਵਿਹਾਰ ਚ ਉਹ ਜਾਂਦੇ। ਇੱਕ ਵਾਰ ਉਟਾਲਾ ਗਏ, ਉਹਨਾਂ ਦੇ ਕੋਲ ਜਿਹੜੀ ਘੋੜੀ ਸੀ ਉਹ ਡੇਰੇ ਦੇ ਕਿਸੇ ਹੋਰ ਸਿੰਘ ਨੇ ਉਹਦੀਆਂ ਵਾਗਾਂ ਫੜ ਲਈਆਂ, ਉਹਦੇ ਤੇ ਸਵਾਰ ਹੋ ਗਿਆ। ਗੁਰੂ ਹਰੀ ਸਿੰਘ ਜੀ ਜਿਹੜੇ ਉਦੋਂ ਬਾਬਾ ਬੁੱਧ ਸਿੰਘ ਸਨ, ਉਹ ਨਾਲ ਨਾਲ ਆਪਣੀ ਚਾਲ ਪੈਦਲ ਤੁਰਦੇ ਡੇਰੇ ਚ ਆ ਗਏ। ਔਰ ਇਹ ਕਿਤੇ ਜਣਾਇਆ ਨਹੀਂ ਕਿ ਮੇਰੀ ਘੋੜੀ ਜਿਹੜੀ ਮੇਰੀ ਸਵਾਰੀ ਲਈ ਸਤਿਗੁਰਾਂ ਨੇ ਹੁਕਮ ਕੀਤਾ ਸੀ ਉਹਦੇ ਤੇ ਫਲਾਣਾ ਸਿੰਘ ਚੜ ਗਿਆ। ਇਸੇ ਤਰ੍ਹਾਂ ਹੀ ਇੱਥੇ ਇੱਕ ਵਾਰ ਸਤਿਗੁਰੂ ਜੀ ਨੇ ਉਹਨਾਂ ਨੂੰ ਕਿਤੇ ਆਪਣਾ ਗੱਡਾ ਲੈਣ ਵਾਸਤੇ ਭੇਜਿਆ। ਉਹ ਪਹਿਲਾਂ ਸਤਿਗੁਰੂ ਜੀ ਵਣਜ ਵਪਾਰ ਵੀ ਕਰਦੇ ਸੀ ਤੇ ਉਸ ਵੇਲੇ ਬਾਬਾ ਬੁੱਧ ਸਿੰਘ ਜੀ ਜਿੱਧਰੋਂ ਸਮਾਨ ਸਸਤਾ ਹੁੰਦਾ ਉਸ ਇਲਾਕੇ ਚੋਂ ਖਰੀਦਦੇ, ਜਿੱਧਰ ਮਹਿੰਗਾ ਹੁੰਦਾ ਉਸ ਇਲਾਕੇ ਚ ਵੇਚਦੇ। ਇਹ ਕਾਰਜ ਵੀ ਆਪਣਾ ਧਰਮ ਦੀ ਕਿਰਤ ਬਿਰਤ ਚ ਉਹ ਕਰਿਆ ਕਰਦੇ ਸਨ। ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਇੱਕ ਦਿਨ ਕਿਹਾ ਵੀ ਕੋਈ ਡੇਰੇ ਦੀ ਚਰੀ ਵਾਲਾ ਗੱਡਾ ਹੈ ਉਹ ਲੈ ਆਓ। ਤਾਂ ਉਹ ਲੈ ਆਏ ਜਿਸ ਵੇਲੇ, ਤੇ ਫਿਰ ਉਹਨਾਂ ਨੇ ਆਪਣੇ ਕਿਸੇ ਕਾਰਜ ਵਾਸਤੇ ਜਾਣਾ ਸੀ ਤੇ ਹੁਕਮ ਹੋਇਆ ਕਿ ਤੁਸੀਂ ਡੇਰੇ ਦੀਆਂ ਲੱਜਾਂ ਵਰਤ ਲੈਣੀਆਂ। ਜਦੋਂ ਉਹ ਲਾਸਾਂ ਲੈਣ ਵਾਸਤੇ ਗਏ ਤੇ ਮਹੰਤ ਗੁਰਦਿੱਤ ਸਿੰਘ ਜੀ ਸਨ ਜਿਹੜੇ ਖੇਤੀਬਾੜੀ ਦੇ ਇੰਚਾਰਜ ਸਨ, ਜਿਨ੍ਹਾਂ ਨੇ ਗੱਡਾ ਹਿੱਕਿਆ ਸੀ ਆਖਰੀ ਸਮੇਂ, ਉਹਨਾਂ ਨੂੰ ਕੋਈ ਹੋਰ ਜ਼ਰੂਰਤ ਸੀ ਜਾਂ ਕੀ, ਉਹਨਾਂ ਨੇ ਲਾਸਾਂ ਨਾ ਦਿੱਤੀਆਂ। ਔਰ ਬਹੁਵਾਲ ਜੀ ਲਿਖਦੇ ਨੇ ਕਿ ਇੱਕ ਜਵੰਦ ਸਿੰਘ ਹੈ ਨਾਂ ਦਾ ਸਿੱਖ ਡੇਰੇ ਚ ਆਇਆ। ਉਹ ਕਹਿਣ ਲੱਗਾ ਕਿ ਸਤਿਗੁਰੂ ਜੀ ਦੀਆਂ ਤਾਂ ਦੇਸ਼ ਪ੍ਰਦੇਸ਼ ਵਿੱਚ ਧੁੰਮਾਂ ਪੈ ਚੁੱਕੀਆਂ ਹਨ, ਪਰ ਭਾਈ ਦੀ ਖਬਰ ਨਹੀਂ ਲੈਂਦੇ। ਭਾਈ ਤਾਂ ਉਸ ਤਰ੍ਹਾਂ ਹੀ ਖੇਤੀਬਾੜੀ ਦੇ ਕੰਮ ਚ ਰੁੱਝਿਆ ਹੈ ਔਰ ਬੜਾ ਬੜੀ ਨੀਵੀਂ ਸੁਰ ਚ, ਬੜੇ ਧੀਮੇ ਸੁਭਾਅ ਚ ਵਿਚਰ ਕੇ ਆਪਣਾ ਪ੍ਰਸ਼ਾਦਾ ਪਾਣੀ ਛਕ ਰਹੇ ਨੇ। ਤਾਂ ਜਾਣੇ ਸੇ 6 ਮਹੀਨੇ ਅਗਾਊਂ, ਇੱਕ ਦਿਨ ਜਦੋਂ ਉਹ ਹਲਵਾ ਕੇ ਆ ਰਹੇ ਸਨ ਬਾਬਾ ਬੁੱਧ ਸਿੰਘ ਜੀ, ਤਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਕਿਹਾ ਭਾਈ ਹਲ ਸੁੱਟ ਦਿਓ। ਹਲ ਸੁਟਾ ਦਿੱਤਾ ਤੇ ਇਹ ਆਖਿਆ ਕਿ ਹੁਣ ਡੇਰੇ ਚ ਚੱਲੋ ਤੇ ਲੰਗਰ ਚੋਂ ਪ੍ਰਸ਼ਾਦਾ ਛਕਾਂਗੇ। ਨਾਲ ਹੀ ਬੀਬੀ ਸਾਹਿਬ ਕੌਰ ਉਹਨਾਂ ਦੇ ਮਹਿਲ ਉਹਨਾਂ ਨੂੰ ਵੀ ਆਖਿਆ ਵੀ ਤੂੰ ਵੀ ਭਾਈ ਉਥੋਂ ਪ੍ਰਸ਼ਾਦ ਛਕਿਆ ਕਰੇਂਗੀ, ਘਰ ਨਹੀਂ ਬਣਾਇਆ ਕਰੇਂਗੀ। ਇਹ ਸ਼ਾਦੀ ਤਾਂ ਸਤਿਗੁਰੂ ਜੀ ਵਾਂਗੂ ਮੰਗਣੀ 5 ਸਾਲ ਦੀ ਉਮਰ ਚ ਤੇ 7 ਸਾਲ ਦੀ ਉਮਰ ਚ ਆਨੰਦ ਜਾਂ ਵੈਦਿਕ ਰੀਤੀ ਦਾ ਜਿਹੜਾ ਵੀ ਵਿਆਹ ਸੀ। ਔਰ ਮਾਤਾ ਸਾਹਿਬ ਕੌਰ 1840 ਈਸਵੀ ਦੇ ਨੇੜੇ ਤੇੜੇ ਉਹਨਾਂ ਦਾ ਪਿੰਡ ਮਾਧਪੁਰ ਸੀ ਤੇ ਸੋਭਾ ਸਿੰਘ ਦੀ ਪੁੱਤਰੀ ਸੀ ਮਾਤਾ ਸਾਹਿਬ ਕੌਰ। ਇੱਕ ਹੁਕਮਨਾਮੇ ਤੇ ਸਤਿਗੁਰੂ ਜੀ ਲਿਖਦੇ ਨੇ, ਸਾਹਿਬੋ ਨੇ ਖਾਂਸੀ ਦੀ ਦਵਾਈ ਪੁੱਛੀ ਹੈ, ਉਹਦੇ ਵਾਸਤੇ ਆਹ ਦਵਾਈ ਦੱਸਣੀ। ਉਹ ਆਪਣੀ ਛੋਟੀ ਭਰਜਾਈ ਨੂੰ ਇਸ ਢੰਗ ਨਾਲ ਵੀ ਸੰਬੋਧਿਤ ਹੁੰਦੇ ਨੇ ਗੁਰੂ ਹਰੀ ਸਿੰਘ ਜੀ ਦੇ ਪਹਿਲੇ ਮਹਿਲਾਂ ਨੂੰ। ਉਹ ਮਾਧਪੁਰ ਪਿੰਡ ਚੋਂ, ਜ਼ਿਲ੍ਹੇ ਲੁਧਿਆਣੇ ਦਾ ਹੀ ਪਿੰਡ ਏ। ਦੋ ਪੁੱਤਰੀਆਂ ਉਸ ਬੀਬੀ ਸਾਹਿਬ ਕੌਰ ਵਿੱਚੋਂ, ਵੱਡੀ ਬੀਬੀ ਮਹਤਾਬ ਕੌਰ ਔਰ ਦੂਜੀ ਬੀਬੀ ਦਾ ਨਾਂ ਭਾਗ ਕੌਰ। ਮਹਤਾਬ ਕੌਰ ਦਾ ਰਿਸ਼ਤਾ ਸਤਿਗੁਰੂ ਰਾਮ ਸਿੰਘ ਤੇ ਸਤਿਗੁਰੂ ਹਰੀ ਸਿੰਘ ਜੀ ਦੀ ਭੈਣ ਜਿਹੜੀ ਬੀਬੀ ਵਿਆਹੀ ਸੀ ਕਿਲਾ ਰਾਏਪੁਰ ਵਿੱਚ ਸਰਦਾਰ ਕਾਬਲ ਸਿੰਘ ਤੋਪ ਜੀ ਵੱਲ, ਉਹ ਲੈ ਗਈ ਉੱਥੇ ਆਪਣੇ ਰਿਸ਼ਤੇਦਾਰੀ ਚੋਂ ਕਿਸੇ ਜਠੀਏ ਵੱਲ। ਉਹ ਬਿਸ਼ਨ ਸਿੰਘ ਠੇਕੇਦਾਰ ਸੀ ਜਿਹਦੇ ਨਾਲ ਉਹ ਵਿਆਹੇ ਗਏ, ਔਰ ਉਹ ਪਰਿਵਾਰ ਅੱਗੋਂ ਉਸ ਪਰਿਵਾਰ ਦੇ ਵਿੱਚੋਂ ਉਹ ਬਹੁਤ ਫੈਲਿਆ। ਦੂਜੀ ਬੀਬੀ ਦਾ ਆਨੰਦ, ਇਸ ਬੀਬੀ ਚੋਂ ਇੱਕ ਲੜਕਾ ਹੋਇਆ, ਜੀਵਨ ਸਿੰਘ ਉਹਦਾ ਨਾਂ ਸੀ। ਲੜਕੇ ਦੇ ਜਨਮ ਤੋਂ 3 ਦਿਨ ਬਾਅਦ ਇਹ ਬੀਬੀ ਮਹਤਾਬ ਕੌਰ ਚਲਾਣਾ ਕਰ ਗਈ। ਉਹਦੀ ਦੂਜੀ ਭੈਣ ਬੀਬੀ ਭਾਗੋ ਨੇ ਉਹਨਾਂ ਦੀ ਪਾਲਣਾ ਕੀਤੀ, ਔਰ ਉਹਨਾਂ ਦਾ ਆਨੰਦ ਜਿਹੜਾ ਉਹ ਕੰਗਣਵਾਲ ਪਿੰਡ ਦੇ ਵਿੱਚ ਮਿਸਤਰੀ ਕਰਮ ਸਿੰਘ ਨਾਲ ਹੋਇਆ। ਇਹ ਸਤਿਗੁਰੂ ਜੀ ਦਾ। ਔਰ ਮਾਤਾ ਸਾਹਿਬ ਕੌਰ 1878 ਈਸਵੀ ਚ ਆਪਣੇ ਪਿਤਾ ਸੋਭਾ ਸਿੰਘ ਦੇ ਭੋਗ ਤੇ ਮਾਧਪੁਰ ਗਈ, ਉਥੇ ਹੀ ਉਹ ਢਿੱਲੇ ਹੋ ਗਏ ਤੇ ਉਥੇ ਹੀ ਚਲਾਣਾ ਕਰ ਗਏ, ਉਥੇ ਹੀ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਫਿਰ ਬਾਅਦ ਵਿੱਚ ਗੁਰੂ ਹਰੀ ਸਿੰਘ ਜੀ ਕੋਈ 10 ਸਾਲ 9 ਸਾਲ ਮਗਰੋਂ, ਇਸ ਤੋਂ ਬਾਅਦ ਬਾਬਾ ਖੁਸ਼ਹਾਲ ਸਿੰਘ ਥਰਾਜ ਵਾਲੇ, ਉਹਨਾਂ ਦੀਆਂ ਪੁੱਤਰੀਆਂ ਮਾਤਾ ਜੀਵਨ ਕੌਰ ਤੇ ਮਾਤਾ ਫਤਿਹ ਕੌਰ, ਉਹਨਾਂ ਦੇ ਨਾਲ ਸਿੱਖਾਂ ਨੇ ਗੁਰਮਤਾ ਮਿਲ ਕੇ ਅਰਦਾਸਾ ਕਰਨ ਦੀ ਰਸਮ ਵਿਸਾਖੀ 1887 ਈਸਵੀ ਦੇ ਵਿੱਚ ਇਹ ਨਿਭਾਈ। ਔਰ ਸੰਤਾਨ ਦੇ ਨਾਤੇ ਸਤਿਗੁਰੂ ਹਰੀ ਸਿੰਘ ਜੀ ਦੇ ਗ੍ਰਹਿ ਵਿਖੇ ਸਤਿਗੁਰੂ ਪ੍ਰਤਾਪ ਸਿੰਘ ਜੀ ਵੱਡੇ ਸਾਹਿਬਜ਼ਾਦੇ, ਫਿਰ ਮਹਾਰਾਜ ਨਿਹਾਲ ਸਿੰਘ ਜੀ ਔਰ ਮਹਾਰਾਜ ਗੁਰਦਿਆਲ ਸਿੰਘ ਜੀ, ਇਹਨਾਂ ਦਾ ਜਨਮ ਹੋਇਆ। ਤਾਂ ਜਦੋਂ ਸਤਿਗੁਰੂ ਜੀ ਨੇ ਆਪ ਜੀ ਨੂੰ ਆਪਣੇ ਵਰਗੇ ਬਸਤਰ ਪਵਾ ਕੇ 2 ਚੌਂਕੀਆਂ ਤੇ ਬਿਠਾ ਕੇ ਸ੍ਰੀ ਭੈਣੀ ਸਾਹਿਬ ਦੇ ਅੰਦਰਲੇ ਲੰਗਰ ਵਿੱਚ ਪ੍ਰਸ਼ਾਦ ਛਕਾਉਣ ਦਾ ਹੁਕਮ ਲਾਇਆ, ਤੇ ਜਦੋਂ ਉੱਥੇ ਦੋਵੇਂ ਬੈਠੇ ਤਾਂ ਫਿਰ ਸੰਗਤ ਨੂੰ ਕਹਿਣ ਲੱਗੇ, ਭਾਈ ਵੇਖੋ ਸਾਡੇ ਵਿੱਚ ਕੋਈ ਫਰਕ ਤਾਂ ਨਹੀਂ, ਇਹ ਉਹ ਭਵਿੱਖਤ ਸੈਨਤਾਂ ਸਨ ਜਿਹੜੀਆਂ ਅਗਲੇ ਸਮੇਂ ਦੇ ਵਾਰਸ ਬਾਰੇ ਸਤਿਗੁਰੂ ਜੀ ਆਪਣੀ ਸੰਗਤ ਨੂੰ ਕਰਦੇ ਸਨ। ਔਰ ਜਿਸ ਸਮੇਂ ਪ੍ਰਦੇਸ਼ ਗਮਨ ਸਾਕਾ ਵਾਪਰਿਆ 17 ਜਨਵਰੀ 1872 ਈਸਵੀ ਦੀ ਸ਼ਾਮ ਨੂੰ, ਜਦੋਂ ਮਲੇਰਕੋਟਲੇ ਦੀ ਘਟਨਾ ਘਟ ਚੁੱਕੀ ਸੀ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਹਾਕਮਾਂ ਦਾ ਇਹ ਹੁਕਮ ਲੈ ਕੇ ਸਤਿਗੁਰੂ ਜੀ ਦੀ ਗ੍ਰਿਫਤਾਰੀ ਵਾਸਤੇ ਸ੍ਰੀ ਭੈਣੀ ਸਾਹਿਬ ਆਏ, ਤਾਂ ਉਸ ਵੇਲੇ ਬਾਬਾ ਬੁੱਧ ਸਿੰਘ ਜੀ ਨੇ ਆਪਣੇ ਆਪ ਨੂੰ ਪੇਸ਼ ਕੀਤਾ ਸਤਿਗੁਰੂ ਜੀ ਨੂੰ। ਉਹ ਕਹਿਣ ਲੱਗੇ ਕਿ ਇਹ ਸੰਗਤ ਤੁਹਾਡੀ ਹੈ, ਇਹ ਫੁਲਵਾੜੀ ਤੁਹਾਡੀ ਹੈ, ਤੁਹਾਡੇ ਜਾਣ ਤੋਂ ਬਾਅਦ ਇਹ ਮੁਰਝਾ ਜਾਏਗੀ, ਔਰ ਮੈਂ ਜਾ ਕੇ ਪੇਸ਼ ਹੋ ਜਾਣਾ ਕਿ ਜੋ ਕੁਝ ਵੀ ਕੀਤਾ ਹੈ ਮੈਂ ਕੀਤਾ ਹੈ, ਜਿਹੜੇ ਸਿੰਘ ਕੋਟਲੇ ਭੇਜੇ ਨੇ ਮੈਂ ਭੇਜੇ ਨੇ। ਕਾਦਰਾਬਾਦੀ ਜੀ ਲਿਖਦੇ ਨੇ, ਦਾਸ ਦੋਸ਼ ਚਾਹੇ ਲੈ, ਵੀ ਦਾਸ ਦੋਸ਼ ਆਪਣੇ ਜੁੰਮੇ ਲੈ ਲਵੇਗਾ ਸਾਰੇ ਹੀ ਜਿਹੜੇ ਸਰਕਾਰ ਆਪ ਜੀ ਤੇ ਲਾ ਰਹੀ ਹੈ। ਪਰ ਸਤਿਗੁਰੂ ਜੀ ਨੇ ਫਰਮਾਇਆ, ਜੋ ਕਾਦਰਾਬਾਦੀ ਜੀ ਲਿਖਦੇ ਨੇ, ਧਿਆਨ ਸਿੰਘ ਜੀ, ਤੁਮ ਨਿਰਭੈ ਬੈਠੋ ਨੇ ਇਸ ਗਵਾਂ, बीच भजन काटो के समा करो पाठ करावो और बिना नाम काहू को ठौर ना। उन्होंने कहा नहीं भाई तुसी इथे रवोगे और ए सारा कार्य करोगे। और इस तो बाद सतगुरु जी प्रदेश चले जाते ने और गुरु हरि सिंह जी अगले दिन 18 तरीक नू सवेरे DIG पुलिस का करनल बेली ओ श्री भैणी साहब आउंदा। जदों आ रहा है तां महाराज बुद्ध सिंह जी उन्हूं डेरे वाल नू आउंदे अकाल बुंगे वाले पासों रस्ते च मिल पैंदे ने। तो ओ पुछदा कि आप कौन हो? तो जवाब दिता कि मैं सतगुरु जी दा भाई हाँ छोटा। उन्हें आख्या भाई? वो एकदम घबराया। वो कहिंदा आपको भी साथ जाना होगा, जाना होगा साथ। और सतगुरु जी बेखौफ रहे, दो दो चार चार दियां लैणा पंगतां लवा लईयां। 172 दे करीब जिहड़े सिंह डेरे विच रहिंदे सन सारिआं नूं उन्हां दियां लिस्टां सूचियां तैयार करके तोर के 18 जनवरी मीह कणी दा दिन सी। भाई नार सिंह अपने नामधारी इतिहास विच लिखदा है कि कूकियां वास्ते ओह कहर दा दिन सी। उस दिन 16 नामधारी सिंह मलेरकोटले दे रक्कड़ चे तोपां नाल उड़ाए जा रहे सी। 49 जमा 1 50 तां पहले दिन 17 नूं शहीद हो गए सी। और उस दिन उन्हां दा हिरदे सम्राट सतगुरु राम सिंह जी नूं सुबह 4 बजे स्पैशल ट्रेन दे विच इलाहाबाद वास्ते जैक्सन दी अगवाई दे विच गोरखा रेजिमेंट दे पहरे तहत उधर नूं तोर दिता गया सी। और उस वेले कोई 172 दे करीब नामधारी सिंह सिंघणियां किणमिण वाले समय वरदे मीह विच और माघ दे ठक्कियां च पैदल तोर के भुखण भाणे ओह लुधियाणे लिजाए जा रहे सन पुलिस हैडक्वार्टर दे विच। इसलिए ओह नामधारियां लई कहर दा दिन सी 18 जनवरी 1872। उथे फिर उन्होंने पुछया जमानतां मंगियां गईयां कि जिन्हां जिन्हां दियां जमानतां आ जांदियां ने ਉਹਨਾਂ ਉਹਨਾਂ ਬਾਰੇ ਸੋਚ ਕੇ ਉਹਨਾਂ ਨੂੰ ਘਰਾਂ ਨੂੰ ਘੱਲਿਆ ਜਾ ਸਕਦਾ ਪਾਬੰਦ ਕਰਕੇ ਤੇ ਜਿਨ੍ਹਾਂ ਦੀਆਂ ਜਮਾਨਤਾਂ ਨਹੀਂ ਉਹਨਾਂ ਉਹਨਾਂ ਨੂੰ 2 ਸਾਲ ਜੇਲ੍ਹ ਵਿੱਚ ਰਹਿਣਾ ਪਵੇਗਾ। ਬਹੁਤ ਸਾਰੇ ਸਿੰਘ ਜੇਲ੍ਹ ਵਿੱਚ ਡੱਕ ਦਿੱਤੇ ਗਏ। ਔਰ ਗੁਰੂ ਹਰਿ ਸਿੰਘ ਜੀ ਦੀ ਜਮਾਨਤ ਉਹਨਾਂ ਦੇ ਮਾਮੇ ਖਜਾਨ ਸਿੰਘ, ਮਾਮੇ ਹਰਿ ਸਿੰਘ ਦੇ ਪੁੱਤਰ ਖਜਾਨ ਸਿੰਘ ਦੀ ਵਿਧਵਾ ਬੀਬੀ ਭੋਲੀ, ਜਿਹਨੂੰ ਬਾਅਦ ਵਿੱਚ ਮਾਈ ਭੋਲੀ ਲੁਧਿਆਣੇ ਵਾਲੀ ਕਿਹਾ ਜਾਂਦਾ ਸੀ, ਉਸ ਮਾਈ ਭੋਲੀ ਨੇ ਜਮਾਨਤ ਗੁਰੂ ਹਰਿ ਸਿੰਘ ਜੀ ਦੀ ਦਿੱਤੀ ਉਹਨਾਂ ਦੇ ਮਾਮੇ ਦੀ ਨੂੰਹ ਨੇ। ਗੁਰੂ ਸਾਹਿਬ ਆ ਗਏ, ਕੰਮ ਚੱਲ ਪਿਆ। ਇਲਾਹਾਬਾਦ ਕਿਲ੍ਹੇ 'ਚ ਕਮਿਸ਼ਨਰ ਉੱਚ ਅਧਿਕਾਰੀ ਫਿਰ ਸਤਿਗੁਰੂ ਜੀ ਕੋਲ ਪਹੁੰਚੇ। ਹੁਣ ਦੱਸੋ ਤੁਹਾਡੇ ਘਰ ਦੀਆਂ ਕੁੰਜੀਆਂ ਕਿਹਨੂੰ ਦਿੱਤੀਆਂ ਜਾਣ? ਸੂਬਿਆਂ 'ਚ ਚਰਚਾ, ਕੋਈ ਜਿਹੜੇ ਉਦਾਸੀਆਂ ਨਿਰਮਲਿਆਂ ਵੱਖੋ ਵੱਖ ਸੰਪਰਦਾਵਾਂ 'ਚੋਂ ਆਏ ਸਨ, ਕੋਈ ਕਹਿਣ ਜੀ ਕੌਂਸਲ ਬਣਾ ਦਿੱਤੀ ਜਾਏ, ਕੋਈ ਕਹਿਣ ਜੀ ਇਸ ਤਰ੍ਹਾਂ ਦਾ ਇੱਕ ਪੰਚਾਇਤ ਬਣਾ ਦਿੱਤੀ ਜਾਏ, ਕੋਈ ਕੁਝ ਕਹਿਣ। ਸੂਬਾ ਕਾਨ ਸਿੰਘ ਚੱਕ ਵਾਲੇ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਤੁਹਾਡੇ ਭਰਾ ਬਿਨਾ ਇਹ ਕਿਸੇ ਦੇ ਸਾਹਮਣ ਵਾਲਾ ਨਹੀਂ। ਸਤਿਗੁਰੂ ਜੀ ਕਿਹਾ ਮੇਰੀ ਵੀ ਇਹ ਰੁਚੀ ਹੈ। ਤੇ ਉਹਨਾਂ ਨੇ ਫਿਰ ਜਵਾਬ ਦਿੱਤਾ ਕਿ ਮੇਰੇ ਘਰ ਦੇ ਇਸ ਵੇਲੇ 2 ਵਾਰਸ ਨੇ, ਮੇਰਾ ਪਿਤਾ ਬਾਬਾ ਜੱਸਾ ਸਿੰਘ ਤੇ ਛੋਟਾ ਭਾਈ ਬਾਬਾ ਬੁੱਧ ਸਿੰਘ। ਇੱਥੇ ਉਹ ਅਧਿਕਾਰੀ ਆ ਗਏ ਲੁਧਿਆਣੇ ਦੇ ਉੱਚ ਪੁਲਿਸ ਤੇ ਸਿਵਲ ਅਧਿਕਾਰੀ, ਆ ਕੇ ਸੱਦਿਆ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਤੁਹਾਡੇ ਭਾਈ ਸਾਹਿਬ ਵੱਲੋਂ ਇਹ ਹੁਕਮ ਆਇਆ ਬਾਬੇ ਜੱਸਾ ਸਿੰਘ ਜੀ ਲਈ ਔਰ ਬਾਬਾ ਬੁੱਧ ਸਿੰਘ ਜੀ ਲਈ। ਤਾਂ ਬਾਬਾ ਜੱਸਾ ਸਿੰਘ ਕਹਿਣ ਲੱਗੇ ਕਿ ਨਹੀਂ, ਇਹ ਹੀ ਵੇਖਣਗੇ, ਮੈਂ ਤਾਂ ਬਿਰਦਾਂ। ਉਸ ਵੇਲੇ ਉਹ 88 ਸਾਲ ਦੇ ਕਰੀਬ ਉਹਨਾਂ ਦੀ ਆਰਜਾ ਸੀ ਬਾਬਾ ਜੱਸਾ ਸਿੰਘ ਜੀ ਦੀ। ਤੇ ਕੋਲ ਬੀਬੀ ਨੰਦਾ ਸੀ, ਉਹਨੇ ਕਿਹਾ ਹਾਂ ਮੇਰੇ ਵੀ ਇਹ ਚਾਚਾ ਜੀ ਨੇ, ਮੈਂ ਵੀ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਹੀ ਵੇਖਣਗੇ, ਇਹ ਹੀ ਸਾਂਭਣਗੇ। 19 ਦਿਨਾਂ ਬਾਅਦ ਸਤਿਗੁਰੂ ਜੀ ਦੇ ਪ੍ਰਦੇਸ਼ ਗਮਨ ਤੋਂ ਬਾਅਦ ਗੁਰੂ ਹਰਿ ਸਿੰਘ ਜੀ ਨੂੰ ਡੇਰੇ ਦੀਆਂ ਕੁੰਜੀਆਂ ਮਿਲ ਗਈਆਂ ਔਰ ਇਹ ਕਹਿ ਦਿੱਤਾ ਗਿਆ ਕਿ ਨਾ ਸੁਬਾਹ ਕੀਰਤਨ, ਨਾ ਸ਼ਾਮ ਦਾ ਦੀਵਾਨ ਤੇ ਨਾ ਹੋਰ ਕੁਛ। 19 ਜਨਵਰੀ 1872 ਨੂੰ ਹੀ ਇਹ ਹੁਕਮ ਸੀ ਕਿ 5 ਜਾਂ 5 ਤੋਂ ਵੱਧ ਕੂਕੇ ਜਿੱਥੇ ਵੇਖੋ ਚਲਾਣ ਕਰੋ, ਉਹ ਇਕੱਠੇ ਨਹੀਂ ਹੋ ਸਕਦੇ। ਔਰ ਸ੍ਰੀ ਭੈਣੀ ਸਾਹਿਬ ਦੀ ਗੁਰਧਾਮਾਂ ਦੀ ਯਾਤਰਾ ਲਈ ਇੱਕ ਵੇਰ ਤੇ ਰੋਕ ਸੀ, 20 ਸਿਪਾਹੀ ਤੇ ਇੱਕ ਵੱਡਾ ਇੰਸਪੈਕਟਰ ਬੂਹੇ ਅੱਗੇ ਤਾਇਨਾਤ ਕਰ ਦਿੱਤੇ ਗਏ। ਫਿਰ ਹੌਲੀ ਹੌਲੀ ਇਹ ਆਦੇਸ਼ ਆਇਆ ਕਿ ਡੇਰੇ ਆਪਣੇ ਗੁਰਧਾਮ ਦੀ ਯਾਤਰਾ 5 ਸਿੰਘ ਕਰ ਸਕਦੇ ਨੇ, 8 ਪੈਰਾਂ ਬਾਅਦ ਉਹ 5 ਬਾਹਰ ਆ ਜਾਣ ਤੇ ਹੋਰ 5 ਫਿਰ ਅੰਦਰ ਚਲੇ ਜਾਣ। ਫਿਰ ਇਹ ਵਰਤਾਰਾ ਵਰਤਦਾ ਰਿਹਾ। 1875 ਜਨਵਰੀ ਦੇ ਵਿੱਚ ਬਾਬਾ ਦਰਬਾਰਾ ਸਿੰਘ ਜੀ ਰਾਏਪੁਰ ਵਾਲੇ, ਜਿਹੜੇ ਸਭਰਾਵਾਂ ਦੀ ਜੰਗ ਵੀ ਲੜ ਚੁੱਕੇ ਸੀ, ਬਹੁਤ ਸਾਰੇ ਡੋਬਰੇ ਸੈਨਿਕਾਂ ਨੂੰ ਜਿਨ੍ਹਾਂ ਨੇ ਬਚਾਇਆ ਸੀ, ਜਿਨ੍ਹਾਂ ਉੱਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ਾਂ ਦੇ ਹਵਾਲੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਅੰਗਰੇਜ਼ ਸਰਕਾਰ ਦੀ ਨਿਗਰਾਨੀ ਵੀ ਸੀ, ਉਹ 1872 ਤੋਂ ਆਪਣੇ ਸਰੀਰ ਦੇ ਚਲਾਣੇ ਤੱਕ ਕੋਈ 28-30 ਸਾਲ ਉਹਨਾਂ ਡੇਰੇ ਭੈਣੀ ਸਾਹਿਬ ਦੇ ਵਿੱਚ ਪ੍ਰਬੰਧਕੀ ਕਾਰ ਮੁਖਤਿਆਰੀ ਤੇ ਹੋਰ ਸੇਵਾਵਾਂ ਚ ਹਿੱਸਾ ਲਿਆ। ਗੁਰੂ ਹਰੀ ਸਿੰਘ ਜੀ ਨੇ ਜਾਂ ਉਸ ਵੇਲੇ ਮਹਾਰਾਜ ਬੁੱਧ ਸਿੰਘ ਜੀ ਨੇ ਆਪ ਜੀ ਨੂੰ ਭੇਜਿਆ ਕਿ ਜਾਓ ਸਤਿਗੁਰੂ ਜੀ ਦਾ ਪਤਾ ਕਰੋ। ਸਾਡੇ ਇਤਿਹਾਸਕ ਸਰੋਤਾਂ ਦੇ ਮੁਤਾਬਕ ਤਾਂ ਸਤਿਗੁਰੂ ਜੀ ਦੀ ਜਾਣਕਾਰੀ ਬਹੁਤ ਲੇਟ ਵਾਰ ਬਟਨ ਜਿਹੜਾ SP ਸੀ ਉਹਦੀ ਮੇਮ ਤੋਂ ਬਾਬਾ ਦਰਬਾਰਾ ਸਿੰਘ ਜੀ ਨੂੰ ਹੀ ਲੱਗੀ। ਉਹਨੇ ਦੱਸੀ ਕਿ ਤੁਹਾਡੇ ਸਤਿਗੁਰੂ ਜੀ ਇਸ ਵੇਲੇ ਰੰਗੂਨ ਵਿੱਚ ਨੇ, ਇੱਥੋਂ ਰੇਲ ਕਲਕੱਤੇ, ਕਲਕੱਤੇ ਤੋਂ ਸਮੁੰਦਰੀ ਜਹਾਜ਼, ਇਸ ਤਰੀਕੇ ਉੱਥੇ ਜਾਇਆ ਜਾ ਸਕਦਾ ਹੈ। ਉਹਨਾਂ ਨੇ ਆ ਕੇ ਗੁਰੂ ਹਰੀ ਸਿੰਘ ਜੀ ਨੂੰ ਜਾਣਕਾਰੀ ਦਿੱਤੀ ਤੇ ਗੁਰੂ ਹਰੀ ਸਿੰਘ ਜੀ ਨੇ ਉਹਨਾਂ ਦੇ ਜੁੰਮੇ ਇਹ ਹੁਕਮ ਲਾਇਆ ਕਿ ਤੁਸੀਂ ਜਾਓ ਤੇ ਸਤਿਗੁਰੂ ਜੀ ਨੂੰ ਇੱਥੋਂ ਦੇ ਸਾਰੇ ਅਹਿਵਾਲ ਬਾਰੇ ਲਿਖ ਕੇ ਦੱਸ ਆਓ ਤੇ ਉਹਨਾਂ ਦਾ ਹੁਕਮ ਲੈ ਆਓ। ਬਾਬੇ ਦਰਬਾਰਾ ਸਿੰਘ ਦੇ ਸਮੇਂ ਹੀ ਇੱਕ ਭਾਈ ਭਾਨ ਸਿੰਘ ਹਰਨਾਮ ਸਿੰਘ ਤੇ ਇੱਕ ਮਾਈ ਚੰਦੋ, ਭਾਣਾ ਪਿੰਡ ਏ ਉਹਨਾਂ ਦਾ, ਫਰੀਦਕੋਟ ਦੇ ਨਾਲ ਹੀ, ਰਿਆਸਤ ਫਰੀਦਕੋਟ ਦਾ ਪਿੰਡ ਸੀ, ਉਹ ਜੋੜਾ ਵੀ ਉਸ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ। ਔਰ ਉਹਨਾਂ ਦੀ ਵੱਖਰੀ ਗੱਲ ਇਹ ਵੇ ਕਿ ਉਹ ਲਾਹੌਰ ਕਮਿਸ਼ਨਰ ਕੋਲ ਗਏ, ਉਹਨੂੰ ਕਹਿਣ ਲੱਗੇ ਕਿ ਸਾਡੇ ਸਤਿਗੁਰੂ ਜੀ ਜਿੱਥੇ ਵੀ ਨੇ ਸਾਨੂੰ ਆਗਿਆ ਦਿਓ। ਉਹਨਾਂ ਨੂੰ ਲਿਖਤੀ ਆਗਿਆ ਦਰਸ਼ਨਾਂ ਦੀ ਮਿਲ ਗਈ ਔਰ ਇਸ ਵਜ੍ਹਾ ਕਰਕੇ ਉਹ ਵੀ ਉੱਥੇ ਪਹੁੰਚੇ। ਜਦੋਂ ਰੰਗੂਨ ਵਾਲਿਆਂ ਨੇ ਉਹ ਪਰਵਾਨਾ ਵੇਖਿਆ ਲਾਹੌਰ ਵਾਲਿਆਂ ਦਾ ਤੇ ਉਹਨਾਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਹੀ ਮਿਲ ਨਹੀਂ ਦੇਣਾ ਸੀ ਫਿਰ ਇਹਨਾਂ ਨੂੰ ਪੰਜਾਬ ਚ ਹੀ ਰਹਿਣ ਦਿੰਦੇ, ਫਿਰ ਇੱਥੇ ਕਿਉਂ ਲਿਆਉਣਾ ਸੀ। ਸਤਿਗੁਰੂ ਜੀ ਹੁਕਮਨਾਮਿਆਂ ਚ ਲਿਖਦੇ ਨੇ ਕਿ ਪਿੱਛੋਂ ਤਾਂ ਲਿਆਏ ਹੈ ਜਾਂ ਇੱਥੇ ਰਹਿ ਗਿਆ ਤਾਂ ਕਿਤੇ ਚੌਦੇ ਵਰਗਾ ਸੂੜ ਨਾ ਕਿਰਾਏ ਦੇਵੇ। ਚੌਦੇ ਦਾ ਮਤਲਬ 1857 ਜਿਹੜਾ ਪਹਿਲਾ ਬਹੁਤ ਵੱਡਾ ਵਿਦਰੋਹ ਸੀ ਅੰਗਰੇਜ਼ਾਂ ਦੇ ਖਿਲਾਫ, ਜਿਹਦੇ ਚ ਹਿੰਦੂ ਰਾਜੇ, ਮੁਸਲਮਾਨ ਨਵਾਬ, ਸਾਰੇ ਦੇ ਸਾਰੇ ਸਿਪਾਹੀ ਵੱਡੀ ਪੱਧਰ ਤੇ ਲੜੇ ਸੀ। ਉਹ ਉਸ ਦਾ ਡਰ ਸੀ ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਜੀ ਤੋਂ ਕਿ ਇੱਥੇ ਉਹਨਾਂ ਨੂੰ ਤਾਂ ਲਿਆਏ ਨੇ। ਔਰ ਹੁਣ ਉਹਨਾਂ ਦੀ ਚਿੱਠੀ ਪੱਤਰੀ ਤੇ ਵੀ ਰੋਕ ਸੀ, ਪਰ ਬਾਬਾ ਦਰਬਾਰਾ ਸਿੰਘ ਜੀ ਭੇਸ ਬਦਲ ਕੇ ਗਏ, ਆਪਣੀ ਵਾਰਤਾ ਦੱਸੀ। ਸਤਿਗੁਰੂ ਜੀ ਨੇ ਥੋੜੇ ਨਿਹੋਰੇ ਵੀ ਮਾਰੇ, ਜਿਵੇਂ ਬਾਹੋਵਾਲ ਜੀ ਨੇ ਲਿਖਿਆ, ਭਾਈ ਤੁਸਾਂ ਪਤਾ ਹੀ ਨਾ ਕੀਤਾ ਕਿਸੇ ਦੀ ਵੱਛੀ ਗੁਆਚ ਜਾਵੇ, ਉਹ ਵੀ ਪਤਾ ਕਰਦਾ ਹੈ, ਕਿਸੇ ਦੀ ਕੁਕੜੀ ਦਾ ਚੂਜਾ ਗੁਆਚ ਜਾਵੇ ਉਹ ਵੀ ਪਤਾ ਕਰਦਾ ਹੈ। ਤਾਂ ਉਹਨਾਂ ਆਖਿਆ, ਮਹਾਰਾਜ ਅਸੀਂ ਸੱਚੇ ਪਾਤਸ਼ਾਹ ਬੜੇ ਪਰੇਸ਼ਾਨ ਸਾਂ, ਸਾਨੂੰ ਕੋਈ ਦੱਸ ਹੀ ਨਹੀਂ ਸੀ ਰਿਹਾ, ਕੋਈ ਉਗ ਸੋਗ ਹੀ ਨਹੀਂ ਸੀ ਨਿਕਲ ਰਹੀ, ਜਦੋਂ ਹੀ ਪਤਾ ਲੱਗਾ ਤਾਂ ਅਸੀਂ ਆਪ ਜੀ ਦੀ ਸੇਵਾ ਚ ਇੱਥੇ ਹਾਜ਼ਰ ਹੋ ਗਏ ਹਾਂ। ਉਹਨਾਂ ਨੇ ਫਿਰ ਇੱਕ ਹੁਕਮਨਾਮਾ ਉੱਥੋਂ ਦਿੱਤਾ, ਜਿਸ ਹੁਕਮਨਾਮੇ ਚ ਇਹ ਲਿਖਿਆ ਸੀ ਭਾਈ ਬੁੱਧ ਸਿੰਘ ਨੂੰ ਸਿਰ ਕਰਤਾ ਜਾਣਨਾ, ਮੇਰੇ ਧੱਕੇ ਨੂੰ ਇਹ ਬਖਸ਼ੇਗਾ, ਇਸ ਦੇ ਧੱਕੇ ਨੂੰ ਮੈਂ ਬਖਸ਼ ਨਹੀਂ ਬਖਸ਼ ਸਕਾਂਗਾ। ਇਸ ਦਾ ਨਾਂ ਹਰੀ ਸਿੰਘ ਹੋਇਆ ਔਰ ਇਹ ਸਿੱਖੀ ਹਰੀ ਰੱਖੇਗਾ। ਔਰ ਇਸ ਹੁਕਮਨਾਮੇ ਨੂੰ ਪੜਨ ਤੋਂ ਬਾਅਦ ਅੱਗ ਚ ਜਾਲ ਦਿਓ ਜਾਂ ਪਾਣੀ ਚ ਗਾਲ ਕੇ ਨਸ਼ਟ ਕਰ ਦਿਓ, ਕਿਉਂਕਿ ਸਤਿਗੁਰੂ ਜੀ ਦੀ ਲਿਖਤ ਜੇ ਸਰਕਾਰ ਦੇ ਹੱਥਾਂ ਚ ਆਉਂਦੀ ਤਾਂ ਉਹ ਇਹਦੇ ਵਾਸਤੇ ਹੋਰ ਜ਼ਿਆਦਾ ਉੱਥੇ ਉਹਨਾਂ ਵੱਲੋਂ ਸਖਤੀਆਂ ਦੇ ਝੱਖੜ ਝੁੱਲ ਸਕਦੇ ਸਨ। ਔਰ ਨਾਲ ਹੀ ਇਹ ਕਿਹਾ ਕਿ ਮੇਰੇ ਨਿਮਿੱਤ ਵੱਧ ਤੋਂ ਵੱਧ ਸਧਾਰਨ ਪਾਠ, ਅਖੰਡ ਪਾਠ ਉਹ ਸਾਰੇ, और वो अखंड पाठ किस तरह करने ने, एदी मर्यादा भाई हरनाम सिंह वाले जिहड़े हुक्मनामे ने उन्हां ते दर्ज करके दसी कि इस तरीके नाल इन्ने पाठी इन्ने धूपीए इन्ने पैरूए और दो दिनों तो घट उहदा भोग नहीं पाउणा और 14 तो घट सिंह लैके अखंड पाठ नहीं तोरना, वह सारी मर्यादा बहुवाल जी ने दर्ज की है। उस मुताबक फिर गुरु हरि सिंह जी ने अखंड पाठ सधारण पाठ वह कराने शुरू किए। वैसे 1872 दे विच ही सतगुरु जी दे निमित्त 5 अखंड पाठां दा जिक्र जून 1872 तक ही होण दा साडे ग्रंथां च जिक्र आउंदा है कि उह श्री भैणी साहिब विच होणे शुरू हो गए। अंग्रेजी दा एक अखाण है कि हर कोई चंगा मुहाणा है जदों समुंदर शांत हुंदा है, पर जदों सागर च लहरां उठदियां ने तूफान उठदियां ने ते उदों कोई दिल गुरदे वाला ही चप्पू नूं हाथ पाउंदा है। गुरु हरि सिंह ओ मुहाणे सन दिल गुरदे वाले जिन्हां ने ओ लहरां उठ रहे तूफान दे विच नामधारी पंथ दे बेड़े नूं ठेलण वास्ते दूजे कंडे ते लिजाण वास्ते चप्पू नूं हाथ पाया ते बड़ी सहयोगता दे नाल अपने पंथ दी अगवाई उन्हां ने इन्हां सालां दे विच कीती। दबाव बहुत सारे सन उस वेले गुरु साहब दे उत्ते अंदरों भी सन ते बाहरों भी सन, पर उन्हां ने अठे पैर गर्दन नीवी करके संगत दे विच बह के सतगुरु राम सिंह जी दे उपदेश उन्हां नूं दृढ़ करवाए और उन्हां दा हौसला बुलंद रखिया। उन्हां नूं इस आस दी कन्नी फड़ाई रखी कि सतगुरु जी दे सानू दर्शन होणगे, असीं उन्हां दे दर्शन करांगे, ओ आउणगे और अपनी इस खेती नूं फेर संभालणगे। इहदे वास्ते कई साल आप जी नूं किते जाण दी आग्या नहीं मिलदी रही, जे मिली है ते बहुत छोटी आग्या मिली है। इत्थे श्री भैणी साहिब ते जिहड़ा संगत दा इकट्ठ कथा दीवान इह 2 साल नहीं होए। बाबा जस्सा जी 1874 दे विच उहनां दा अकाल चलाना हो गया। पहला ते रौला संस्कार वेले ही पै गया, रामसर दे कंडे इत्थे चिखा चिणी और साडे ग्रंथ विच दर्ज है कि सुखू एक शीहां शायद इस तरह दा नां ओ आ गए ते ओ कहण लगे ना भाई इत्थे असीं पेड़ लाउंदे हां और इस विच हड्डियां रलनगियां साडे दाणियां च। उधरों निहाल दास साधु राइयां वाले उदासी साधुआं दा डेरा उहनां दा सुनेहा आ गया। उहनां ने कहा कि बाबा मनसा दास जी ये क्या करदे सी कि बाबा जस्सा सिंह जी जदों शरीर छड जाण ते उहनां दा संस्कार साडी समाध कोल करिओ। ये बाहोवाल जी दे लिखत विच वी है कि मनसा दास नाल बड़ा प्यार सी और उहनां ने एक वार ये 3 बचन कीते सी सतगुरु जी अगे बाबा जस्सा सिंह जी ने कि जदों मेरा अंत समा आवे मैनू दर्शन देने पंचका ना होण उस समय और मेरा संस्कार मनसा राम दी समाध कोल करना। तां बाहोवाल जी कहिंदे ने कि ओह होणा तां इस तरह ही सी पर पिंड वालिआं ने बिना मतलब ही बुरियाई खट ली ए कह के, और इस गल दा सतगुरु जी ने रंगून ते जदों उहनां नूं पता लगा ते उहनां ने फिर बहुत बुरा मनाया। जिहड़े जसविंदर सिंह वाले अंग्रेजी अनुवाद हुक्मनामे ने उहनां चों इक हुक्मनामे च लिखिआ पढ़ी दा है कि सतगुरु जी कहण लगे कि भाई अच्छी नहीं कीती, साडा पिता ते साधु सी उहदा संस्कार तां रोक दित्ता ते उह जिहड़ा अन्ना साध सारे पिंड नूं गालां कढ़दा सी उहदा संस्कार उत्थे इहनां ने करा दित्ता, उहदा नहीं डक्किआ। ਇਹ ਜ਼ਿਕਰ ਸਤਿਗੁਰੂ ਜੀ ਕਰਦੇ ਨੇ, ਮਤਲਬ ਉਹ ਹਰ ਘਟਨਾ ਦੇ ਉੱਤੇ ਬਰੀਕੀ ਨਾਲ ਧਿਆਨ ਰੱਖ ਰਹੇ ਨੇ। ਇਸ ਤੋਂ ਥੋੜਾ ਸਮਾਂ ਬਾਅਦ ਹੀ ਰਾਈਆਂ ਦੇ ਡੇਰੇ ਚੋਂ ਪਟਾਈ ਹੋਈ ਤੇ ਤੋਪ ਦੇ ਗੋਲੇ ਨਿਕਲੇ। ਇਹ ਕਿਹਾ ਗਿਆ ਕਿ ਇਹ ਗੋਲੇ ਭੈਣੀ ਕੂਕਿਆਂ ਦੇ ਜਿੰਮੇ ਪਾ ਦਿਓ ਕਿ ਕੂਕਿਆਂ ਦੇ ਡੇਰੇ ਚੋਂ ਆਏ ਨੇ। ਉਹਦੇ ਲਈ ਅਧਿਕਾਰੀ ਉੱਥੇ ਰੋਜ਼ ਜਾਣ। ਇੱਕ ਭਾਈ ਮਸਤਾਨ ਸਿੰਘ ਰਾਈਆਂ ਦਾ ਨਾਮਧਾਰੀ ਸਿੰਘ ਸੀ, ਉਹਦੀ ਬਹੁਤ ਜ਼ਿਆਦਾ ਮਾਰ ਕੁਟਾਈ ਕੀਤੀ ਔਰ ਉਹਨੂੰ ਕਿਹਾ ਮੰਨ ਕਿ ਇਹ ਡੇਰੇ ਭੈਣੀ ਸਾਹਿਬ ਵਿੱਚੋਂ ਇਹ ਤੋਪ ਦੇ ਗੋਲੇ ਇੱਥੇ ਭੇਜੇ ਗਏ ਨੇ। ਉਹ ਸੱਚਾ ਬੰਦਾ ਕਿਸ ਤਰ੍ਹਾਂ ਮੰਨੇ ਜਿਹੜਾ ਨਿਹਾਲ ਦਾ ਸਾਧ ਉਹਦੇ ਤੇ ਦਬਾਅ ਪਾਇਆ ਕਿ ਮਨ ਇਹ ਗੋਲੇ ਭੈਣੀ ਸਾਹਿਬ ਵਿੱਚੋਂ ਆਏ ਨੇ ਇਸ ਡੇਰੇ ਚ, ਸਾਧ ਸੱਚਾ ਸੀ, ਭਲਾ ਸੀ, ਰੱਬ ਦੇ ਖੌਫ ਵਾਲਾ ਸੀ, ਨਾ ਮੰਨਿਆ। ਇੱਕ ਸਾਧੂ ਸਿੰਘ ਨਾਂ ਦਾ, ਉਹ ਨਾਮਧਾਰੀ ਸਿੰਘ ਹੀ ਸੀ ਵੈਸੇ ਤਾਂ, ਪਰ ਉਹਦੇ ਤੇ ਇੰਨਾ ਤਸ਼ੱਦਦ ਕੀਤਾ ਕਿ ਉਹ ਭਾਗਪੁਰੇ ਦੇ ਲੰਬੜਦਾਰ ਦੇ ਕਹਿਣ ਦੇ ਉੱਤੇ ਉਹਨੂੰ ਉਹਨਾਂ ਨੇ ਕਿਸੇ ਤਰ੍ਹਾਂ ਮਨਾ ਲਿਆ ਕਿ ਤੇਰੀ ਜਾਨ ਤਾਂ ਛੁੱਟੇਗੀ। ਉਹ ਪਹਿਲਾਂ ਤੇ ਮੰਨ ਗਿਆ ਵੀ ਹਾਂ ਗੋਲੇ ਉੱਥੋਂ ਆਏ ਨੇ, ਤੇ ਫੇਰ ਉਹਨੇ ਖੂਹ ਵਿੱਚ ਛਾਲ ਮਾਰ ਦਿੱਤੀ। ਸਤਿਗੁਰੂ ਜੀ ਇੱਕ ਹੁਕਮਨਾਮੇ 'ਚ ਇਹ ਵੀ ਪੁੱਛਦੇ ਨੇ ਕਿ ਸਾਧੂ ਸਿੰਘ ਨੇ ਖੂਹ 'ਚ ਆਪ ਛਾਲ ਮਾਰੀ ਜਾਂ ਕਿਸੇ ਨੇ ਉਹਨੂੰ ਧੱਕਾ ਦਿੱਤਾ ਸੀ, ਉਹਦੇ ਬਾਰੇ ਵੀ ਪੁੱਛਦੇ ਨੇ। ਉਹ ਭਾਈ ਸਾਧੂ ਸਿੰਘ ਨੂੰ ਜਦੋਂ ਗਲਾਨੀ ਹੋਈ, ਇੱਥੋਂ ਲਹਿਣਾ ਸਿੰਘ ਜਿਹੜਾ ਪਿੰਡ ਦਾ ਭੂਮੀ ਦਾਨ ਕਰਨ ਵਾਲਾ ਸੀ, ਉਹਨੂੰ ਸੱਦ ਲਿਆ ਕਿ ਲਹਿਣਾ ਸਿੰਘ ਲੋਕ ਇਹ ਕਹਿੰਦੇ ਨੇ ਕਿ ਤੂੰ ਭੈਣੀ ਸਾਹਿਬ ਵਿੱਚੋਂ ਕਣਕ ਦਾ ਗੱਡਾ ਭਰ ਕੇ ਲਿਆਇਆ ਸੈਂ, ਔਰ ਉਸ ਕਣਕ ਦੇ ਵਿੱਚ ਤੋਪ ਦੇ ਗੋਲੇ ਸੀ ਜਿਹੜੇ ਇੱਥੇ ਲਿਆ ਕੇ ਤੁਸਾਂ ਨੱਪ ਦਿੱਤੇ, ਕਰ ਗੱਲ। ਤੇ ਜਿਸ ਤਰ੍ਹਾਂ ਆਲਾ ਦੁਆਲਾ ਹੁੰਦਾ ਹੈ, ਬਹੁਵਾਲ ਜੀ ਲਿਖਦੇ ਨੇ ਕਿ ਜਦੋਂ ਲਹਿਣਾ ਸਿੰਘ ਹੋਰੀ ਉੱਥੇ ਪੁਲਿਸ ਵਾਲਿਆਂ ਵੱਲ ਤੁਰੇ ਤਾਂ ਉਹ ਆਖਣ ਲੱਗੇ, ਕਦ ਉਹਨਾਂ ਦਾ ਮਧਰਾ ਸੀ ਕਿ ਹੁਣੇ ਬੈਂਗਣ ਜੈ ਨੂੰ ਖਿੱਤੀ ਪਰ ਧਰ ਕੇ ਫੂਕ ਦੇਣਗੇ। ਪਰ ਭਾਈ ਲਹਿਣਾ ਸਿੰਘ ਅਡੋਲ ਰਹਿ, ਦਲੇਰ ਰਹਿ, ਉਹ ਨਹੀਂ ਮੰਨੇ। ਇਸ ਵੇਲੇ ਹੀ ਰਾਮਗੜ੍ਹ ਇੱਥੇ ਨੇੜੇ ਇੱਕ ਪਿੰਡ ਹੈ, ਉੱਥੋਂ ਦਾ ਮੁਸਲਮਾਨ ਲੰਬੜਦਾਰ ਸੀ, ਉਹ ਆ ਗਿਆ। ਉਹਨੇ ਆਖਿਆ ਆਓ ਤੁਹਾਨੂੰ ਇਹਦੇ ਨਾਲ ਦਾ ਗੋਲਾ ਮੈਂ ਵਿਖਾਵਾਂ। ਤੇ ਦੂਜੀ ਉਹਨੇ ਵਾਰਤਾ ਇਹ ਦੱਸੀ, ਉਹ ਕਹਿਣ ਲੱਗਾ ਕਿ ਇੱਕ ਵਾਰ ਮਲੇਰਕੋਟਲੇ 'ਚ ਬੁੱਚੜਬੱਧ ਹੁੰਦਾ ਸੀ 18ਵੀਂ ਸਦੀ ਦੇ ਅਖੀਰ 'ਚ, ਔਰ ਉਸ ਵੇਲੇ ਬਾਬਾ ਸਾਹਿਬ ਸਿੰਘ ਬੇਦੀ ਉਨੇ ਵਾਲੇ, ਗੁਰੂ ਨਾਨਕ ਦੇਵ ਦੀ 13ਵੀਂ ਪੀੜ੍ਹੀ, ਜਿਨ੍ਹਾਂ ਨੇ ਰਣਜੀਤ ਸਿੰਘ ਨੂੰ ਤਿਲਕ ਲਾਇਆ ਸੀ ਰਾਜ ਸਿੰਘਾਸਨ ਦਾ, ਉਹਨਾਂ ਨੇ ਮਲੇਰਕੋਟਲਾ ਸੋਧਿਆ ਸੀ। ਤੇ ਉੱਥੋਂ ਜਦੋਂ ਉਹ ਮੁੜੇ, ਮੁੜਦੀ ਵਾਰ ਉਹਨਾਂ ਨੇ ਇੱਥੇ ਪੜਾਅ ਕੀਤਾ ਸੀ ਰਾਈਆਂ ਦੇ ਡੇਰੇ 'ਚ, ਤੇ ਕੁਝ ਗੋਲੇ ਉਹ ਇੱਥੇ ਰੱਖ ਗਏ ਕਿ ਜੇ ਫੇਰ ਕਦੇ ਛੇੜਛਾੜ ਹੋਈ ਤਾਂ ਬਈ ਵਰਤ ਲਵਾਂਗੇ। ਤੇ ਕੁਝ ਗੋਲੇ ਉਹ ਮੈਨੂੰ ਦੇ ਗਏ ਸੀ, ਤੇ ਆਹ ਗੋਲਾ ਉਹਨਾਂ ਗੋਲਿਆਂ ਦੇ ਨਾਲ ਦਾ ਹੀ ਹੈ। ਇਸ ਲਈ ਉਹ ਸਾਰੇ ਸ਼ਰਮਿੰਦੇ ਵੀ ਹੋਏ। ਕੁਝ ਸਾਧੂ ਸਿੰਘ ਆਤਮ ਹੱਤਿਆ ਕਰ ਗਿਆ, ਤਾਂ ਇਹ ਕਈ ਦਿਨਾਂ ਬਾਅਦ ਇਹ ਵੱਡਾ ਬਵੰਡਰ ਜਿਹੜਾ ਡੇਰੇ ਦੇ ਉੱਤੇ ਉਠਾਇਆ ਗਿਆ ਉਹ ਇਸ ਤਰ੍ਹਾਂ ਸ਼ਾਂਤ ਹੋਇਆ। ਬਾਬਾ ਜੱਸਾ ਸਿੰਘ ਜੀ ਜਾਂ ਰਾਈਆਂ ਦੇ ਵਿੱਚੋਂ ਉਨੇ ਜਾਇਆ ਕਰਦੇ ਸੀ ਉਹਨਾਂ ਦਾ ਦਰਸ਼ਨ ਕਰਨ ਵਾਸਤੇ। ਇਹ ਵੀ ਬਹੁਵਾਲ ਜੀ ਨੇ ਲਿਖਿਆ ਹੈ ਕਿ ਇੱਕ ਵਾਰ ਬਾਬੇ ਸਾਹਿਬ ਸਿੰਘ ਹੋਰਾਂ ਫਿਰ ਉਹਨਾਂ ਨੂੰ ਬਚਨ ਕੀਤਾ ਕਿ ਹੁਣ ਤੁਸੀਂ ਇੱਥੇ ਨਹੀਂ ਆਉਣਾ, ਹੁਣ ਅਸੀਂ ਉਹਨਾਂ ਦਾ ਭਾਵ ਸੀ ਕਿ ਅਵਤਾਰ ਹੀ ਉੱਥੇ ਲਵਾਂਗੇ, ਤੁਹਾਡੀ ਨਗਰੀ 'ਚ ਹੀ ਅਵਤਾਰ ਹੀ ਉੱਥੇ ਪ੍ਰਗਟ ਹੋ ਜਾਏਗਾ ਔਰ ਜਿਹਦੇ ਤੁਸੀਂ ਲੜ ਲੱਗੋਗੇ। ਇਹ ਵੀ ਉਹਨਾਂ ਦੀ ਇੱਕ ਕਿਸਮ ਦੀ ਅਗਲੇ ਸਮੇਂ ਦੀ ਭਵਿੱਖਬਾਣੀ ਸੀ, ਨਾਮਧਾਰੀ ਇਤਿਹਾਸ ਦੀਆਂ ਜਿਹੜੀਆਂ ਪੈੜਾਂ ਨੂੰ ਰੂਪਮਾਨ ਕਰਦੀ ਸੀ। 1875 ਦੇ ਵਿੱਚ ਹੀ ਸਤਿਗੁਰੂ ਹਰੀ ਸਿੰਘ ਜੀ, ਭਾਈ ਬਸੰਤ ਸਿੰਘ, ਬੀਬੀ ਨੰਦਾ ਦਾ ਵੱਡਾ ਪੁੱਤਰ, ਉਹਦੇ ਆਨੰਦ ਕਾਰਜ ਵਾਸਤੇ ਦੁਰਗਾਪੁਰ ਗਏ। ਦੁਰਗਾਪੁਰ 500 ਕੂਕਾ ਜੁੜਿਆ ਉਸ ਦੇ ਆਨੰਦ ਕਾਰਜ ਦੇ ਉੱਤੇ, ਔਰ ਸਤਿਗੁਰੂ ਜੀ ਮਨਜ਼ੂਰੀ ਲਈ ਕਿ ਅਸਾਂ ਆਪਣੇ ਦੋਹਤਰੇ ਦਾ ਆਨੰਦ ਕਾਰਜ ਕਰਨਾ ਹੈ। ਔਰ ਬਾਬਾ ਜੱਸਾ ਸਿੰਘ ਜੀ ਦੇ ਚਲਾਣੇ ਤੋਂ ਬਾਅਦ, ਬਾਬਾ ਜੱਸਾ ਸਿੰਘ ਜੀ ਦੇ ਚਲਾਣੇ ਤੇ ਦੁਆਬੇ 'ਚੋਂ ਰਾਗੀ ਆ ਗਏ ਸਨ। ਉਹ ਰਾਗੀ ਸੁਬਹਾ ਆਸਾ ਦੀ ਵਾਰ, ਸ਼ਾਮ ਦਾ ਦੀਵਾਨ, ਫਿਰ ਲਗਾਤਾਰ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਜਿਹੜਾ 2 ਸਾਲ ਤੋਂ ਰੁਕੀ ਮਰਿਆਦਾ ਸੀ ਉਹ ਸਾਰੀ ਬਹਾਲ ਹੋ ਗਈ, ਔਰ ਗੁਰੂ ਹਰੀ ਸਿੰਘ ਜੀ ਨੂੰ ਨੇੜੇ ਤੇੜੇ ਆਨੰਦ ਕਾਰਜਾਂ ਵਾਸਤੇ ਛੁੱਟੀ ਮਿਲ ਜਾਂਦੀ ਸੀ। ਹੀਰਾ ਸਿੰਘ ਜਿਹੜਾ ਬਚਿੱਤਰ ਸਿੰਘ ਦਾ ਲੜਕਾ, ਮੁੰਡੀਆਂ ਪਿੰਡ, ਉਹਦੇ ਆਨੰਦ ਕਾਰਜ ਤੇ ਵੀ ਗੁਰੂ ਹਰੀ ਸਿੰਘ ਜੀ ਗਏ, ਔਰ ਸਰਦਾਰ ਹੀਰਾ ਸਿੰਘ ਕਰਨਲ ਲੰਮੂ ਕਸ਼ਮੀਰ ਕੂਕਾ ਰੈਜੀਮੈਂਟ ਵਾਲਾ, ਉਹਦਾ ਪਿੰਡ ਸਡੌਰਾ, ਅੱਜ ਕੱਲ ਜ਼ਿਲ੍ਹਾ ਜਯਮੁਨਾਨਗਰ ਹਰਿਆਣਾ, ਉਹਦੇ ਆਨੰਦ ਕਾਰਜ ਤੇ ਵੀ ਗੁਰੂ ਜੀ ਗਏ, ਔਰ ਲੋਹਗੜ੍ਹ ਵੀ ਗੁਰੂ ਸਾਹਿਬ ਗਏ, ਉੱਥੇ ਪੰਜਾਬ ਸਿੰਘ ਦੀ ਪੁੱਤਰੀ ਦੇ ਆਨੰਦ ਕਾਰਜ ਤੇ। ਇਹਨਾਂ ਸਮਿਆਂ 'ਚ ਲੋਹਗੜ੍ਹ ਖੰਜਰਵਾਲ, ਨਾਰੰਗਵਾਲ, ਇਹ ਪੰਜ ਪਿੰਡ ਐਸੇ ਨੇ ਜਿਨ੍ਹਾਂ ਚ ਬਾਰਬਟਨ ਲੁਧਿਆਣੇ ਦੇ ਪੁਲਿਸ ਕਪਤਾਨ ਨੇ ਕਿਹਾ ਸੀ ਕਿ ਕੋਈ ਕੂਕਾ ਇੱਥੇ ਨਾ ਵੜੇ, ਪਰ ਗੁਰੂ ਹਰੀ ਸਿੰਘ ਜੀ ਨੇ ਇਹ ਕਿਹਾ ਸੀ ਕਿ ਆਓ ਚੱਲੀਏ ਆਕੀਗੜ੍ਹ ਤੋੜੀਏ, ਕਿ ਉੱਥੇ ਲੋਹਗੜ੍ਹ ਆਪਾਂ ਜਾਣਾ ਹੈ ਔਰ ਦੀਵਾਨ ਲਾਉਣਾ ਹੈ। ਇੱਕ ਵਾਰ ਕਿਸੇ ਬੀਬੀ ਭੋਲੀ ਦੇ ਦੋ ਤਰੇ ਗੁਰਦਿੱਤ ਸਿੰਘ ਮੋਹੀ ਦੇ ਆਨੰਦ ਕਾਰਜ ਤੇ ਗੁਰੂ ਹਰੀ ਸਿੰਘ ਜੀ ਲੱਖੇ ਪਿੰਡ ਚ ਬੈਠੇ ਨੇ ਔਰ ਉੱਥੇ ਵੀ ਬਹੁਤ ਸੰਗਤ ਮਾਲਵੇ ਚੋਂ ਆ ਗਈ ਸਾਰੀ ਪਰਲੇ ਪਾਸਿਓਂ, ਮੁਖਬਰਾਂ ਨੇ ਸੂਹ ਦੇ ਦਿੱਤੀ ਤੇ ਵਾਰ ਬਟਨ ਖੁਦ ਪਹੁੰਚ ਗਿਆ। ਉਹ ਕਹਿਣ ਲੱਗਾ ਬਾਬਾ ਸਾਹਿਬ ਐਸੇ ਤੋਂ ਨਹੀਂ, ਐਸੇ ਤਾਂ ਫਿਰ ਤੁਹਾਨੂੰ ਭਾਈ ਪਾਸ ਭੇਜਣਾ ਹੋਗਾ। ਔਰ ਨੰਗੀਆਂ ਤਲਵਾਰਾਂ ਦੇ ਪਹਿਰੇ ਚ ਪ੍ਰਸ਼ਾਦਾ ਕਿਸੇ ਛਕਿਆ ਕਿਸੇ ਨਹੀਂ ਛਕਿਆ, ਗੁਰੂ ਹਰੀ ਸਿੰਘ ਜੀ ਨੂੰ ਲੱਖੇ ਤੋਂ ਫੇਰ ਲੈ ਕੇ ਸ੍ਰੀ ਭੈਣੀ ਸਾਹਿਬ ਪਹੁੰਚੇ ਔਰ ਇੱਥੇ ਛੱਡਿਆ। 1878 ਚ ਹੀ ਗੁਰੂ ਹਰੀ ਸਿੰਘ ਜੀ ਆਪਣੇ ਦੋਹਤਰੇ ਜੀਵਨ ਸਿੰਘ ਦਾ ਉਹਦਾ ਪਹਿਲਾ ਆਨੰਦ ਕਾਰਜ ਨੇੜੇ ਤੇੜੇ ਕੀਤਾ ਸੀ। ਉਹ ਬੀਬੀ ਗੁਜਰ ਗਈ, ਫਿਰ ਤਰਨ ਤਾਰਨ ਦੇ ਇੱਕ ਮਿਸਤਰੀ ਸਿੰਘ ਦੀ ਲੜਕੀ ਨਾਲ ਉਹਦਾ ਆਨੰਦ ਕਰਨ ਵਾਸਤੇ ਉਹ ਤਰਨ ਤਾਰਨ ਜਾਂਦੇ ਨੇ। ਉਦੋਂ ਅੰਮ੍ਰਿਤਸਰ ਵੀ ਦਰਸ਼ਨ ਦਿੰਦੇ ਨੇ 1878 ਚ। ਉੱਥੇ ਮਿਸਤਰੀ ਨਾਰ ਸਿੰਘ ਜੀ ਨੇ ਅੰਮ੍ਰਿਤਸਰ, ਜਿਨ੍ਹਾਂ ਨੇ ਨਾਮਧਾਰੀ ਧਰਮਸ਼ਾਲਾ ਜਿਹੜੀ ਸੁਲਤਾਨ ਵਿੰਡ ਗੇਟ ਤੇ ਸੀ, ਉਹ ਉਹਨਾਂ ਦੇ ਯਤਨ ਦੇ ਨਾਲ ਉੱਥੇ ਸਥਾਪਿਤ ਹੋਈ। ਗੁਰੂ ਹਰੀ ਸਿੰਘ ਜੀ ਨੇ ਉਸ ਸਮੇਂ ਬਹੁਤ ਸਾਰੇ ਨਾਮਧਾਰੀ ਡੇਰੇ ਵੀ ਆਬਾਦ ਕਰਵਾਏ। ਤਰਨ ਤਾਰਨ ਦੀ ਨਾਮਧਾਰੀ ਧਰਮਸ਼ਾਲਾ ਭਾਈ ਗੁਰਦਿੱਤ ਸਿੰਘ ਜਿਹਨੂੰ ਦਿੱਤੂ ਰਾਗੀ ਕਹਿੰਦੇ ਸੀ, ਉਹਦੇ ਆਖਣ ਤੇ ਉਹਨੇ ਕਿਹਾ ਜੀ ਇੱਥੇ ਵੀ ਆਪਣਾ ਬੁੰਗਾ ਪੈਣਾ ਚਾਹੀਏ ਨਾਮਧਾਰੀਆਂ ਦਾ। ਉਹ ਤਰਨ ਤਾਰਨ ਦੀ ਨਾਮਧਾਰੀ ਧਰਮਸ਼ਾਲਾ ਵੀ ਗੁਰੂ ਹਰੀ ਸਿੰਘ ਜੀ ਨੇ ਇਹਨਾਂ ਸਮਿਆਂ ਦੇ ਵਿੱਚ ਹੀ ਸੰਗਤ ਨੂੰ ਉੱਦਮ ਦੇ ਕੇ ਉੱਥੇ ਕਾਇਮ ਕਰਵਾਈ। 1892 ਤੋਂ ਬਾਅਦ ਗੁਰੂ ਸਾਹਿਬ ਦੇ ਜਿਹੜੇ ਥੋੜੇ ਲੰਮੇ ਦੌਰਿਆਂ ਦਾ ਜ਼ਿਕਰ ਮਿਲਦਾ ਔਰ ਉਹਨਾਂ ਦੌਰਿਆਂ ਦਾ ਉਹ ਜ਼ਿਆਦਾ ਅੰਮ੍ਰਿਤਸਰ, ਲਾਹੌਰ, ਗੁਜਰਾਂਵਾਲਾ, ਸਿਆਲਕੋਟ ਇਹਨਾਂ ਜ਼ਿਲ੍ਹਿਆਂ 'ਚ, ਝੰਗ ਤੱਕ ਗੁਰੂ ਹਰੀ ਸਿੰਘ ਜੀ, ਲਾਇਲਪੁਰ ਤੱਕ, ਇੱਥੋਂ ਤੱਕ ਉਹ ਦਰਸ਼ਨ ਕਰਦੇ ਸੀ। ਇੱਕ ਦਿਨ ਉਹਨਾਂ ਨੇ ਅੰਗਰੇਜ਼ ਡਿਪਟੀ ਕਮਿਸ਼ਨਰ ਗੁਜਰਾਂਵਾਲਾ, ਸ਼ਾਇਦ ਡਰੂ ਮੈਂਡ ਉਹਦਾ ਨਾਂ, ਉਹਨੇ ਗੁਰੂ ਸਾਹਿਬ ਨੂੰ ਉੱਥੇ ਬੁਲਾਇਆ ਤੇ ਉਹ ਪੁੱਛਣ ਲੱਗਾ ਜੀ ਤੁਹਾਡੀ ਦਿਨ ਚਰਿਆ ਕੀ ਏ। ਉਹਨਾਂ ਦੱਸਿਆ ਵੀ 2 ਵਜੇ ਇਸ਼ਨਾਨ ਕਰਦੇ ਹਾਂ ਔਰ ਆਸਾ ਦੀ ਵਾਰ 'ਚ ਜਾਂਦੇ ਹਾਂ, ਔਰ ਫਿਰ ਇੱਕ ਵਾਰ ਦਿਨੇ ਇਸ਼ਨਾਨ ਕਰਦੇ ਹਾਂ 10-11 ਵਜੇ, ਫਿਰ ਇੱਕ ਵਾਰ ਸ਼ਾਮ ਨੂੰ ਇਸ਼ਨਾਨ ਕਰਦੇ ਹਾਂ ਔਰ ਪਿਛਲੇ ਪੈਰ ਦੀਵਾਨ ਲੱਗਦਾ, ਰਾਤ ਨੂੰ ਭਜਨ ਬਾਣੀ, ਦੂਜਾ ਜੋ ਵੀ ਏ। ਫਿਰ ਉਹਨੇ ਪੁੱਛਿਆ ਜੀ ਤੁਹਾਡਾ ਤੇ ਇਹਨਾਂ ਬਾਕੀ ਸਿੱਖਾਂ ਦਾ ਕੀ ਅੰਤਰ ਏ। ਉਹਨਾਂ ਨੇ ਕਿਹਾ ਜੀ ਇਹਨਾਂ ਦੀ ਛਕਣ ਛਕਾਉਣ ਦੀ ਕੋਈ ਮਰਿਆਦਾ ਨਹੀਂ, ਅਸੀਂ ਮਾਸ ਸ਼ਰਾਬ ਤੋਂ ਪਰਹੇਜ਼ ਕਰਦੇ ਹਾਂ, ਅਸੀਂ ਇਹ ਨਹੀਂ ਛਕਦੇ, ਸਾਡਾ ਵੱਡਾ ਫਰਕ ਇਹ ਵੇ। ਫਿਰ ਉਹ ਪੁੱਛਦਾ ਜੀ ਘੋੜੀ ਤੇ ਤੁਸੀਂ 15 ਕੁ ਮੀਲ ਸਫ਼ਰ ਕਰ ਲੈਂਦੇ ਹੋ ਦਿਹਾੜੀ 'ਚ? ਗੁਰੂ ਸਾਹਿਬ ਕਹਿਣ ਲੱਗੇ 100 ਮੀਲ ਵੀ ਕਰ ਲਈਦਾ ਹੈ, ਕਈ ਵਾਰ ਲੰਮੇ ਪੜਾਅ ਹੁੰਦੇ ਨੇ ਤਾਂ 100 ਮੀਲ ਤੱਕ ਦਾ ਸਫ਼ਰ ਵੀ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਹੀ ਇੱਕ ਹੋਲਾ ਮਹੱਲਾ ਸੀ, ਨਾਮਧਾਰੀਆਂ 'ਚ ਸੂਤਰ ਬਹੁਤ ਪੈਂਦੇ ਸੀ, ਸੂਤਰ ਪੈਣਾ ਮਸਤਾਨੇ ਹੋਣਾ ਸਿੰਘ, ਉੱਥੇ ਸ਼ਾਇਦ ਇਹ ਗਿੱਲਾਂ ਦਾ ਹੋਲਾ ਸੀ। ਗੁਰੂ ਸਾਹਿਬ ਦੇ ਵੇਲੇ ਇੱਕ ਹੋਲਾ ਗੁਰੂ ਚੱਕ 'ਚ ਹੋਇਆ, ਸਭ ਤੋਂ ਪਹਿਲਾਂ ਇੱਕ ਹੋਲਾ ਸੱਦੋਵਾਲ 'ਚ ਹੋਇਆ, ਦੂਜਾ ਹੋਲਾ ਆਪ ਜੀ ਦੇ ਵੇਲੇ ਭਾਈ ਕੇ ਮੱਟਵਾਂ ਜ਼ਿਲ੍ਹਾ ਗੁਜਰਾਂਵਾਲਾ 'ਚ ਹੋਇਆ, ਇੱਕ ਹੋਲਾ ਫਿਰ ਸ੍ਰੀ ਭੈਣੀ ਸਾਹਿਬ ਵਿੱਚ ਹੋਇਆ, ਇੱਕ ਹੋਲਾ ਗੁਰੂ ਗਿੱਲ ਪਿੰਡ ਵਿੱਚ ਹੋਇਆ, ਔਰ ਇੱਕ ਹੋਲਾ ਉਹਨਾਂ ਦਾ ਆਖਰੀ ਜਿਹੜਾ ਸੀ 1906 ਦਾ, ਉਹ ਮਾਨਾ ਵਾਲੀ। ਨੇਤਰਾਂ ਦੀ ਤਕਲੀਫ ਕਰਕੇ ਸਤਿਗੁਰੂ ਜੀ ਆਪ ਨਹੀਂ ਜਾ ਸਕੇ, ਉੱਥੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਭੇਜਿਆ, ਸਰਦਾਰ ਸੁੰਦਰ ਸਿੰਘ ਮਾਨ ਤੇ ਉਹਦੇ ਪਰਿਵਾਰ ਨੇ ਉਹ ਆਖਰੀ ਹੋਲਾ ਸਤਿਗੁਰੂ ਜੀ ਦਾ ਕਰਵਾਇਆ ਸੀ। ਤਾਂ ਉਹ ਜਿਹੜੇ ਹੋਲੇ ਦਾ ਮੈਂ ਗਿੱਲ ਪਿੰਡ ਵਾਲੇ ਦਾ ਜ਼ਿਕਰ ਕਰ ਰਿਹਾ ਸਾਂ ਕਿ ਬਹੁਤ ਸਾਰੇ ਮਸਤਾਨੇ ਸੀ, ਸਤਿਗੁਰੂ ਜੀ ਨੇ ਕਿਹਾ ਕਿ ਇਹ ਇੰਨਾ ਰੌਲਾ, ਉਹ ਦੀਵਾਨ ਚੋਂ ਪਾਸੇ ਹੋ ਕੇ ਮਹਿਮਦ ਵਾਲੀ ਪਿੰਡ 'ਚ ਆਪ ਜੀ ਚਲੇ ਗਏ, ਮਗਰ ਸਿੰਘ ਗਏ ਲੈ ਆਏ। ਸਿੰਧ ਤੋਂ ਕੁਝ ਸਿੰਘ ਆਏ ਸੀ, ਉਹਨਾਂ ਨੇ ਕਿਹਾ ਕਿ ਸਾਡੇ ਪਾਸ ਤਾਂ ਜੀ ਕਿਰਾਇਆ ਨਹੀਂ, ਅਸੀਂ ਕਿਸੇ ਤਰ੍ਹਾਂ ਅੱਪੜ ਤਾਂ ਗਏ ਹਾਂ। ਬੁੱਢਾ ਸਿੰਘ ਰਣੀ ਖਾਨ ਦਾ ਇੱਕ ਸਿੰਘ, ਉਹਨੇ ਅਰਜ਼ ਕੀਤੀ ਕਿ ਪਾਤਸ਼ਾਹ ਜੀ ਜੇ ਆਪਾਂ ਜਿਹੜੇ ਸੂਤਰ ਪਾਉਂਦੇ ਨੇ ਉਹਨਾਂ ਨੂੰ ਇਹ ਸ਼ਰਤ ਰੱਖ ਦਈਏ ਕਿ 1 ਰੁਪਇਆ ਲੈ ਆਓ ਤੇ ਸੂਤਰ ਪਾ ਲਿਓ, ਇਸ ਤਰ੍ਹਾਂ ਜਿਹੜੀ ਮਾਇਆ ਇਕੱਠੀ ਹੋਵੇ ਉਹ ਸਿੰਧ ਦੀ ਸੰਗਤ ਦੇ ਕਿਰਾਏ ਤੇ ਲੱਗ ਜਾਵੇ। ਸਤਿਗੁਰੂ ਜੀ ਨੇ ਪ੍ਰਵਾਨਗੀ ਦਿੱਤੀ, 5 ਰੁਪਈਏ ਗੁਰੂ ਕੇ ਖਜ਼ਾਨੇ ਚੋਂ ਰੱਖੇ ਤੇ ਬਾਕੀ ਫਿਰ ਸਿੰਘ ਰੁਪਈਆ ਰੁਪਈਆ। ਇੱਕ ਆਦਮੀ ਔਰਤ ਉਹ ਦੋਵੇਂ ਆਏ ਤੇ ਉਹਨਾਂ ਕੋਲ 8 ਆਨੇ ਸੀ ਸਿਰਫ। ਉਹ ਕਹਿਣ ਲੱਗੇ ਸਾਨੂੰ 54-54 ਦਾ ਸੂਤਰ ਦੇ ਦਿਓ। ਇੱਕ ਬੱਚਾ ਆ ਗਿਆ ਹੱਥਾਂ 'ਚ ਸੋਨੇ ਦੇ ਕੜੇ, ਆਂਦਾ ਮੇਰੇ ਕੜੇ 2 ਲੈ ਲਓ ਤੇ ਮੈਨੂੰ ਸੂਤਰ ਦੇ ਦਿਓ। ਉਹਨਾਂ ਕਿਹਾ ਕੜੇ ਵੀ ਰੱਖ ਤੇ ਸੂਤਰ ਵੀ ਪਾ, ਮਸਤਾਨਾ ਹੋ, ਤੈਨੂੰ ਕੋਈ ਨਹੀਂ ਡੱਕਦਾ। ਕਿਸ਼ਨ ਸਿੰਘ ਵਰਨ ਨੇ ਘੋੜੀ ਦਿੱਤੀ। ਔਰ ਇੱਕ ਹੋਰ ਸਿੰਘ ਦਾ ਜ਼ਿਕਰ ਆਉਂਦਾ ਜਿਹਨੇ ਮੱਝ ਭੇਟਾ ਕੀਤੀ ਉਸ ਵੇਲੇ ਸੂਤਰ ਪਾਉਣ ਵਾਸਤੇ, ਔਰ ਫਿਰ ਬੜਾ ਰੰਗ ਬਣਿਆ। ਔਰ ਬਹੁਵਾਲ ਜੀ ਲਿਖਦੇ ਨੇ ਕਿ ਕੋਈ 225 ਦੇ ਕਰੀਬ ਜਾਂ 166 ਰੁਪਏ ਦੇ ਕਰੀਬ ਰਕਮ ਉਸ ਸਮੇਂ ਦੇ ਵਿੱਚ ਇਕੱਠੀ ਹੋਈ, ਜਿਹਦੇ ਨਾਲ ਉਹ ਸਿੰਧ ਦੇ ਸਿੰਘਾਂ ਦਾ ਕਿਰਾਇਆ ਚੱਲਿਆ। ਉਸ ਸਮੇਂ ਗੁਰੂ ਹਰੀ ਸਿੰਘ ਜੀ ਦੇ ਜੁੰਮੇ ਜਿਹੜੇ ਵੱਡੇ ਕਾਰਜ ਸਨ, ਉਹਨਾਂ 'ਚੋਂ ਇੱਕ ਤਾਂ ਲੰਗਰ ਨੂੰ ਚੱਲਦਾ ਰੱਖਣਾ ਸੀ, ਜਿਹੜਾ ਸਤਿਗੁਰੂ ਰਾਮ ਸਿੰਘ ਜੀ ਨੇ 1861 ਈਸਵੀ 'ਚ ਸਦਾ ਵਰਤ ਲੰਗਰ। ਔਰ ਇਹਦੇ ਵਾਸਤੇ ਗੁਰੂ ਰਾਮ ਸਿੰਘ ਜੀ ਆਖਰੀ ਸਮੇਂ 'ਚ ਕਿਤੇ 6,000 ਲਿਖਿਆ, ਕਿਤੇ 4,000 ਲਿਖਿਆ। ਇੱਕ ਗਾਗਰ 'ਚੋਂ ਚਾਂਦੀ ਦੇ ਰੁਪਈਏ ਤਬੇਲੇ ਦੇ ਵਿੱਚ ਪੁੱਟ ਨੱਪੇ ਸੀ। ਔਰ ਸੰਗਤ ਕੁਝ ਸਿੰਘਾਂ ਨੂੰ ਪਤਾ ਸੀ, ਭਾਈ ਗੁਰਦਿੱਤ ਸਿੰਘ ਹੋਰਾਂ ਨੂੰ। ਗੁਰੂ ਹਰੀ ਸਿੰਘ ਜੀ ਕਹਿੰਦੇ ਨੇ ਕਿ ਪਹਿਲਾਂ ਤਾਂ ਉਹ ਮਾਇਆ ਪੁੱਟੀ ਔਰ ਵਰਤ ਲਈ, ਤੇ ਜਦੋਂ ਦੀ ਉਹ ਮਾਇਆ ਵਰਤੀ ਗਈ ਮੈਨੂੰ ਬੜੀ ਇਸ ਗੱਲ ਦੀ ਚਿਤਮਣੀ ਰਹਿਣੀ ਕਿ ਹੁਣ ਅੱਗੋਂ ਕਿਵੇਂ ਚੱਲੇਗਾ। ਤਾਂ ਫਿਰ ਕੁਝ ਸਿੰਘਾਂ ਨੇ, ਬਘੇਲ ਸਿੰਘ ਨਾਰਲੀ, ਕਾਨ ਸਿੰਘ ਬੁਰਜ, ਨੱਥਾ ਸਿੰਘ ਗਾਦੜੀ, 1,000 ਰੁਪਇਆ, ਔਰ ਮਰਾਣੇ ਦਾ ਸ਼ਬੇਗ ਸਿੰਘ 500 ਰੁਪਇਆ, ਇਹ ਰਕਮ ਇਕੱਠੀ ਕਰਕੇ। ਔਰ ਬਾਬਾ ਬੂਟਾ ਸਿੰਘ ਜੀ ਲਾਖਣਾ ਮਾਝੇ ਦੇ ਸਨ, ਉਹਨਾਂ ਨੇ ਕਿਹਾ ਮਾਇਆ ਤਾਂ ਨਹੀਂ ਸਰੀਰ ਦਿਆਂਗਾ, ਜਦੋਂ ਤੱਕ ਮੇਰਾ ਸਰੀਰ ਰਹੇਗਾ ਮੈਂ ਗੁਰੂ ਕੇ ਲੰਗਰ ਦੀ ਉਗਰਾਹੀ ਕਰਾਂਗਾ। ਔਰ ਫਿਰ ਹਾੜੀ ਸੌਣੀ ਸਾਰੇ ਪੰਥ ਦੇ ਵਿੱਚੋਂ ਜਿੱਥੇ ਜਿੱਥੇ ਵੀ ਕੋਈ ਸਿੰਘ ਹੁੰਦੇ ਉੱਥੋਂ ਉਗਰਾਹੀ ਕਰਕੇ ਲਿਆਉਂਦੇ। ਇੱਕ ਥਾਂ ਜ਼ਿਕਰ ਆਉਂਦਾ ਹੈ ਕਿ ਚਨਾਹ ਤੋਂ ਪਾਰ ਕੋਈ ਸਿੰਘ ਸੀ, ਉਹਦੇ ਕੋਲ ਉਗਰਾਹੀ ਲੈਣ ਸਿੰਘ ਜਾਂਦੇ ਔਰ ਉਹ 2 ਪੈਸੇ ਦਿੰਦੇ। ਕਿਸੇ ਉਗਰਾਹੀ ਕਰਨ ਵਾਲੇ ਸਿੰਘ ਨੇ ਗੁਰੂ ਹਰੀ ਸਿੰਘ ਜੀ ਨੂੰ ਅਰਜ਼ ਕੀਤੀ, ਪਾਤਸ਼ਾਹ ਜੀ ਬੜੀ ਦੂਰ ਜਾਣਾ ਪੈਂਦਾ ਔਰ ਖਰਚ ਸਾਡੇ 5 ਰੁਪਈਏ ਹੋ ਜਾਂਦੇ ਨੇ ਤੇ ਮਿਲਦਾ ਸਿਰਫ 1 ਟਕਾ, ਜੇ ਹੁਕਮ ਕਰੋ ਤੇ ਉਹ ਛੱਡ ਦਈਏ, ਨਾ ਜਾਇਆ ਕਰੀਏ। ਸਤਿਗੁਰੂ ਜੀ ਕਹਿਣ ਲੱਗੇ ਭਾਈ ਉਹ ਇਹੋ ਜਿਹੇ ਟਕਿਆਂ ਦੇ ਸਿਰ ਤੇ ਹੀ ਇਹ ਲੰਗਰ ਚੱਲਦਾ ਏ, ਇਸ ਲਈ ਇਹ ਕੁਤਾਹੀ ਨਹੀਂ ਕਰਨੀ। ਜਿੱਥੇ ਵੀ ਗੁਰੂ ਪਿਆਰਾ ਕੋਈ ਸਿੰਘ ਬੈਠਾ ਉਹਦਾ ਹਿੱਸਾ ਸਤਿਗੁਰੂ ਜੀ ਦੇ ਇਸ ਲੰਗਰ 'ਚ ਪਾਉਣਾ ਹੈ ਔਰ ਇਹ ਚੱਲਣਾ ਚਾਹੀਦਾ ਇਹ ਕਾਰਜ ਇਸ ਢੰਗ ਦੇ ਨਾਲ। ਇਸ ਲਈ ਫਿਰ ਹਾੜੀ ਸੌਣੀ, ਵੈਸੇ ਜਿਹੜੇ CID ਦੇ ਰਿਕਾਰਡ ਨੇ ਉਹ ਇਹ ਲਿਖਦੇ ਨੇ ਕਿ ਗੁਰੂ ਹਰੀ ਸਿੰਘ ਜੀ ਨੂੰ ਹਰ ਹਫ਼ਤੇ 200-300 ਰੁਪਇਆ ਸੰਗਤ ਉਸ ਵੇਲੇ ਭੇਟਾ ਚੜਾਉਂਦੀ ਏ। ਔਰ ਉਦੋਂ ਸਿੰਘ ਕਿੰਨੇ ਆਉਂਦੇ ਨੇ, ਕਿਸੇ ਹਫ਼ਤੇ 'ਚ 55 ਨੇ, ਕਿਸੇ ਹਫ਼ਤੇ 'ਚ 34 ਨੇ, ਕਿਸੇ ਹਫ਼ਤੇ 'ਚ 90-92 ਵੀ ਨੇ। ਇਹ 1881-82 ਦਾ ਵੇਰਵਾ ਹੈ ਜਿਹੜਾ ਜਸਵਿੰਦਰ ਸਿੰਘ ਹੋਰਾਂ ਵਾਲੇ ਸਰਕਾਰੀ ਰਿਕਾਰਡ ਦੇ ਮੁਤਾਬਕ ਦਰਜ ਕੀਤਾ ਗਿਆ ਹੈ। ਪਰ ਗੁਰੂ ਹਰੀ ਸਿੰਘ ਜੀ ਬੜੀ ਹਿੰਮਤ ਨਾਲ, ਬੜੀ ਦਲੇਰੀ ਨਾਲ ਉਸ ਸਤਿਗੁਰੂ ਜੀ ਦੇ ਇਸ ਲੋਹ ਲੰਗਰ ਨੂੰ ਚੱਲਦਾ ਰੱਖ ਰਹੇ ਨੇ, ਇਹਦੇ 'ਚ ਉਹ ਕੋਈ ਕੁਤਾਹੀ ਨਹੀਂ ਕਰ ਰਹੇ। ਇੱਕ ਵਾਰ ਇੱਕ ਸਿੰਘ ਨੇ 900 ਰੁਪਇਆ ਲਿਆਂਦਾ ਔਰ ਮੱਥਾ ਟੇਕਿਆ, ਸਤਿਗੁਰੂ ਜੀ ਨੇ ਉਹ ਕਿਹਾ ਰੱਖ ਲਓ ਪਾਸੇ। ਇੱਕ ਸਿੰਘ ਕੋਲੋਂ ਬੋਲਿਆ ਕਿ ਗੁਰੂ ਰਾਮ ਸਿੰਘ ਜੀ, ਸਤਿਗੁਰੂ ਰਾਮ ਸਿੰਘ ਜੀ ਤਾਂ ਪਾਤਸ਼ਾਹ ਜੀ 1 ਰੁਪਇਆ ਰੱਖਦੇ ਸੀ ਔਰ ਆਪਨੇ ਇਹ ਏਡੀ ਵੱਡੀ ਰਕਮ ਸਾਰੀ ਰੱਖ ਲਈ। ਜਵਾਬ ਦਿੱਤਾ ਭਾਈ ਉਹ ਮਾਲਕ ਸਨ, ਮੈਂ ਨੌਕਰ ਹਾਂ, ਰਕਮ ਮਾਲਕ ਦੀ ਹੈ, ਉਹ ਰੱਖੇ ਜਾਂ ਮੋੜੇ, ਮੈਂ ਅਮਾਨਤ 'ਚ ਖਿਆਨਤ ਨਹੀਂ ਕਰ ਸਕਦਾ, ਮੇਰੇ ਕੋਲ ਇਹ ਅਧਿਕਾਰ ਨਹੀਂ। ਇਹ ਜਵਾਬ ਦਿੱਤਾ ਗੁਰੂ ਹਰੀ ਸਿੰਘ ਜੀ ਨੇ, ਉਸ ਸਿੰਘ ਦੀ ਸੰਤੁਸ਼ਟੀ ਹੋਈ। ਕੋਈ 24 ਦੇ ਕਰੀਬ ਜੋਗਾ ਸਿੰਘ ਧੂੜਕੋਟ, ਆਨੰਦ ਮਰਿਆਦਾ ਦਾ ਮੋਢੀ, ਜਿਨ੍ਹਾਂ ਦੀ ਪੁੱਤਰੀ ਦਾ ਆਨੰਦ ਕਾਰਜ ਕਰਨ ਲਈ ਸਤਿਗੁਰੂ ਜੀ ਨੇ ਆਨੰਦ ਮਰਿਆਦਾ ਖੋਟੇ ਪਿੰਡ 'ਚ 1863 'ਚ ਤੋਰੀ, ਉਹ ਗੁਰੂ ਹਰੀ ਸਿੰਘ ਜੀ ਨੂੰ ਇੱਕ ਵਾਰ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਮਾਂ ਜਦੋਂ ਸੀ 22 ਮੰਜੀਆਂ ਸਨ। 22 ਮੰਜੀਆਂ ਦਾ ਮਤਲਬ ਗੁਰਗੱਦੀ ਦੇ ਮੁਕਾਬਲੇ ਤੇ 22 ਦਾਅਵੇਦਾਰ, ਅੱਜ ਤਾਂ 24 ਨੇ ਆਪਣੇ ਪੰਥ ਚ, ਕਿਤੇ ਦੇਵਾ ਸਿੰਘ ਧੂੜਕੋਟ ਏ, ਕਿਤੇ ਬਾਬਾ ਸੁੱਧ ਸਿੰਘ ਮਡੌਰ ਏ, ਕਿਤੇ ਬਾਬਾ ਗੰਡਾ ਸਿੰਘ ਇੱਬਣ ਵਾਲਾ ਏ, ਕਿਤੇ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਸਾਧੂ। ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਕੋਈ ਗੱਲ ਨਹੀਂ, ਵੇਖੀ ਚੱਲੋ। ਔਰ ਉਹ ਸਾਰੀਆਂ 24 ਦੀਆਂ 24 ਮੰਜੀਆਂ ਖੜੀਆਂ ਹੋ ਗਈਆਂ। ਗੁਰੂ ਸਾਹਿਬ ਦੀ ਮਹਿਮਾ ਦੇ ਅੱਗੇ ਕੋਈ ਟਿਕ ਨਹੀਂ ਸਕਿਆ। ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਨਾਮਧਾਰੀ ਪੰਥ ਦੀ ਉਸ ਫੁਲਵਾੜੀ ਨੂੰ ਬਿਲਕੁਲ ਹਰਾ ਭਰਾ ਰੱਖਣ ਚ ਹਰ ਤਰ੍ਹਾਂ ਦਾ ਯੋਗਦਾਨ ਪਾਇਆ। ਔਰ ਜਿਹੜੇ ਉਹਨਾਂ ਦੇ ਸਿਆਸੀ ਮਿਸ਼ਨ ਸਨ ਸਤਿਗੁਰੂ ਜੀ ਦੇ, ਉਹਨਾਂ ਦੀ ਪੂਰਤੀ ਵਾਸਤੇ ਵੀ ਆਪ ਜੀ ਲਗਾਤਾਰ ਯਤਨਸ਼ੀਲ ਰਹੇ। ਖਾਸ ਕਰਕੇ ਜਿਹੜਾ ਰੂਸ ਨਾਲ ਚਿੱਠੀ ਪੱਤਰੀ ਚੱਲਦੀ ਸੀ ਉਹਦੇ ਲਈ ਸਿੰਘਾਂ ਨੂੰ ਭੇਜਣਾ, ਜਦੋਂ ਸਤਿਗੁਰੂ ਜੀ ਨੂੰ ਮਰਗੋਈ ਤੋਂ ਅਰੰਗੂਨ ਤੋਂ ਮਰਗੋਈ ਲੈ ਗਏ ਤਾਂ ਆਪ ਨਰਾਇਣ ਸਿੰਘ ਰੋਡਿਆਂ ਵਾਲੇ ਨੂੰ ਕਹਿਣ ਲੱਗੇ ਵੀ ਭਾਈ ਨਰਾਇਣ ਸਿੰਘ ਸਤਿਗੁਰੂ ਜੀ ਨੂੰ ਕਿਤੇ ਪਾਸੇ ਲੈ ਗਏ ਨੇ, ਪਤਾ ਨਹੀਂ ਲੱਗਦਾ, ਜਾਓ ਪਤਾ ਕਰੋ। ਉਹਨੇ ਕਿਹਾ ਜੀ ਇੱਕ ਸਿੰਘ ਹੋਰ ਨਾਲ ਮੀਆਂ ਸਿੰਘ ਸਰਿਆਲੀ ਨੂੰ ਤੋਰਿਆ, ਉਹ ਗਏ ਦਰਸ਼ਨ ਕੀਤਾ, ਸੁੱਖ ਸਾਂਦ ਪੁੱਛ ਕੇ ਲੈ ਕੇ ਸਾਰਾ ਪਤਾ ਕਰਕੇ ਆਏ। ਔਰ ਜਦੋਂ 29 ਨਵੰਬਰ 1885 ਵਾਲਾ ਹੁਕਮ ਸ੍ਰੀ ਭੈਣੀ ਸਾਹਿਬ ਪਹੁੰਚਾ ਤਾਂ ਸਤਿਗੁਰੂ ਜੀ ਨੇ, ਗੁਰੂ ਹਰੀ ਸਿੰਘ ਜੀ ਨੇ ਇਹ ਜਵਾਬ ਦਿੱਤਾ ਕਿ ਸਤਿਗੁਰੂ ਜੀ ਦਾ ਨਿਤਨੇਮ ਦਾ ਗੁਟਕਾ, ਸਤਿਗੁਰੂ ਜੀ ਦਾ ਗੜਵਾ, ਸਤਿਗੁਰੂ ਜੀ ਦੇ ਪਊਏ, ਸਤਿਗੁਰੂ ਜੀ ਦੇ ਬਸਤਰ ਮਾਲਾ, ਇਹ ਸਾਨੂੰ ਵਿਖਾ ਦਿਓ, ਜੇ ਇਹ ਹੋਏ ਤਾਂ ਅਸੀਂ ਤੁਹਾਡੀ ਗੱਲ ਮੰਨ ਜਾਵਾਂਗੇ। ਸਿਰਫ ਬਸਤਰ ਆਏ, ਉਹ ਵੇਖ ਕੇ ਉਹਨਾਂ ਨੂੰ ਪਹਿਰਨ ਦਾ ਯਤਨ ਕਰਕੇ ਗੁਰੂ ਹਰੀ ਸਿੰਘ ਕਹਿੰਦੇ ਸਤਿਗੁਰੂ ਜੀ ਤਾਂ ਮੈਥੋਂ ਵੀ ਉੱਚੇ ਲੰਮੇ ਸੀ, ਇਹ ਤਾਂ ਕੁੜਤੇ ਦੀ ਬਾਂਹ ਮੇਰੀ ਬਾਂਹ ਚ ਹੀ ਨਹੀਂ ਅੜ ਰਹੀ, ਉਹ ਕਿਸ ਤਰ੍ਹਾਂ ਪੈਰ ਦੇ ਹੋਣਗੇ। ਉਹਨਾਂ ਦੇ ਉਸ ਝੂਠ ਨੂੰ ਚੁਠਲਾਇਆ। ਔਰ ਭਾਈ ਜਵੰਦ ਸਿੰਘ ਚੀਮਿਆਂ ਦਾ ਸੀ, ਖਿਆਲੇ ਦਾ ਇੱਕ ਜਵੰਦ ਸਿੰਘ ਸੀ, ਸੁਚੇਤ ਸਿੰਘ ਚੀਮਿਆਂ ਦਾ ਸੀ, ਇਹਨਾਂ ਦੋਵਾਂ ਨੂੰ ਕਿਹਾ ਕਿ ਲਾਟ ਨੂੰ ਚਿੱਠੀ ਪਾਓ, ਸ਼ਿਮਲੇ ਜਾਓ। ਗਵਰਨਰ ਜਨਰਲ ਉੱਥੇ ਆਇਆ ਸੀ ਹਿੰਦੁਸਤਾਨ ਦਾ ਵਾਇਸਰਾਏ, ਉਹ ਲੈ ਗਏ ਚਿੱਠੀ ਪੰਜਾਬੀ ਭਾਸ਼ਾ ਗੁਰਮੁਖੀ ਅੱਖਰਾਂ 'ਚ ਲਿਖ ਕੇ। ਉਹ ਕਹਿਣ ਲੱਗਾ, ਉਹ ਚਿੱਠੀ ਹੁੰਦੀ ਹੁੰਦੀ ਲੁਧਿਆਣੇ ਆ ਗਈ, DC ਗੁਰੂ ਹਰੀ ਸਿੰਘ ਜੀ ਨੂੰ ਵਿਖਾ ਕੇ ਪੁੱਛਣ ਲੱਗਾ ਕਿ ਬਾਬਾ ਸਾਹਿਬ ਕਿਆ ਭਾਸ਼ਾ ਹੈ, ਸਮਝ ਨਹੀਂ ਆਉਂਦੀ, ਨਾ ਅਰਬੀ ਫਾਰਸੀ ਹੈ ਨਾ ਹਿੰਦੀ ਅੰਗਰੇਜ਼ੀ ਹੈ। ਉਹਨਾਂ ਕਿਹਾ ਬਈ ਇਹ ਸਾਡੀ ਬੋਲੀ ਹੈ, ਸਾਡੀ ਗੁਰਮੁਖੀ, ਸਾਡੀ ਪੰਜਾਬੀ ਭਾਸ਼ਾ। ਗੁਰੂ ਸਾਹਿਬ ਪੰਜਾਬੀ ਭਾਸ਼ਾ ਦੇ ਵੱਡੇ ਮਦਈ ਸਨ, ਉਸ ਵੇਲੇ ਆਪਣੀ ਭਾਸ਼ਾ 'ਚ ਲਿਖ ਕੇ ਵੱਡੇ ਤੋਂ ਵੱਡੇ ਸਰਕਾਰੀ ਅਧਿਕਾਰੀਆਂ ਵੱਲ ਚਿੱਠੀਆਂ ਭੇਜਣੀਆਂ, ਇਹ ਗੁਰੂ ਹਰੀ ਸਿੰਘ ਜੀ ਦਾ ਹੀ ਹੌਸਲਾ ਸੀ ਤੇ ਹਿੰਮਤ ਸੀ। ਖੈਰ ਫਿਰ ਉਹਨਾਂ ਚਿੱਠੀਆਂ ਉਰਦੂ 'ਚ ਵੀ ਭੇਜੀਆਂ, ਅੰਗਰੇਜ਼ੀ 'ਚ ਵੀ ਲਿਖਵਾ ਕੇ ਭੇਜੀਆਂ ਕਿ ਸਤਿਗੁਰੂ ਜੀ ਬਾਰੇ ਦੱਸਿਆ ਜਾਵੇ। ਪਰ ਕਿੰਨੇ ਦੱਸਣਾ ਸੀ, ਅੰਧ ਰਾਜਾ ਬੇਦਾਦ ਨਗਰੀ ਵਾਲੀ ਸਥਿਤੀ ਸੀ। ਭਾਈ ਸੰਤੋਖ ਸਿੰਘ ਬਾਹੋਵਾਲ, ਗੁਰੂ ਹਰੀ ਸਿੰਘ ਜੀ ਦਾ ਇਹ ਵੱਡਾ ਪਰਉਪਕਾਰ ਏ ਨਾਮਧਾਰੀ ਸੰਗਤ ਤੇ ਕਿ ਸੰਤੋਖ ਸਿੰਘ ਕਹਿੰਦਾ ਕਈ ਭੇਖਾਂ 'ਚ ਫਿਰਦਾ, ਕਈ ਤੀਰਥਾਂ 'ਚ ਹੁੰਦਾ, ਸੁਥਰਿਆਂ ਨਿਰਮਲਿਆਂ ਨਾਂਗਿਆਂ ਪਰਮਹੰਸਾਂ, ਮਨ ਦੀ ਸ਼ਾਂਤੀ ਨਾ ਆਈ ਜਾਂ ਗੁਰੂ ਹਰੀ ਸਿੰਘ ਦੇ ਦੁਆਰੇ 'ਤੇ ਆਇਆ ਤਾਂ ਜਾਪਿਆ ਕਿ ਇਹ ਹੀ ਉਹ ਟਿਕਾਣਾ ਜਿੱਥੇ ਮੈਂ ਪਹੁੰਚਣਾ ਸੀ। ਗੁਰੂ ਹਰੀ ਸਿੰਘ ਜੀ ਨੇ ਉਹਨੂੰ ਗਲ ਨਾਲ ਲਾਇਆ, ਵੇਖ ਕੇ ਆਖਣ ਲੱਗੇ ਵੱਡਾ ਗਰੀਬ ਸਿੱਖ ਹੈ, ਇੱਕ ਪਰਨਾ ਸਿਰ ਤੇ ਤਾਂ ਤੇੜ ਕਸ਼ਹਿਰਾ ਨਾ ਪੈਰੀ ਜੁੱਤੀ। ਇਸ ਹਾਲਤ 'ਚ ਭਾਈ ਬਾਹੋਵਾਲ ਆਇਆ ਇੱਥੇ ਸਤਿਗੁਰੂ ਜੀ ਦੇ ਦਰਬਾਰ 'ਚ, ਉਹਨੂੰ ਕਿਹਾ ਬੈਠੋ, ਲੀੜਾ ਕੱਪੜਾ ਪ੍ਰਸ਼ਾਦਾ ਸਭ ਮਿਲੇਗਾ। ਹਰ ਤਰ੍ਹਾਂ ਨਾਲ ਉਹਨੂੰ ਭੈ ਮੁਕਤ ਕਰ ਦਿੱਤਾ। ਉਹ 1883-1882 ਚੇਤ 14 ਨੂੰ ਇੱਥੇ ਸ੍ਰੀ ਭੈਣੀ ਸਾਹਿਬ ਆਉਂਦਾ, ਬਾਹੋਵਾਲ ਹੁਸ਼ਿਆਰਪੁਰ ਨਵਾਂ ਸ਼ਹਿਰ, ਇਸ ਸੜਕ ਦੇ ਉੱਤੇ ਉਹਨਾਂ ਦਾ ਪਿੰਡ ਏ, ਇਤਿਹਾਸ 'ਚ ਬੜਾ ਪ੍ਰਸਿੱਧ ਪਿੰਡ ਏ। ਜਨਰਲ ਮੂਲਾ ਸਿੰਘ ਬਾਹੋਵਾਲ ਹੋਏ ਨੇ ਗਦਰ ਲਹਿਰ ਦੇ ਵਿੱਚ, ਉੱਜਲ ਦੁਸਾਂਝ ਜਿਹੜਾ ਪ੍ਰੀਮੀਅਰ ਬ੍ਰਿਟਿਸ਼ ਕੈਨੇਡਾ ਦਾ, ਬ੍ਰਿਟਿਸ਼ ਕੋਲੰਬੀਆ ਦਾ, ਉਹਦੇ ਉਹ ਨਾਨਾ ਜੀ ਸਨ, ਉਹਨਾਂ ਦਾ ਪਿੰਡ ਸੀ ਜਿੱਥੋਂ ਦਾ ਇਹ ਭਾਈ ਸੰਤੋਖ ਸਿੰਘ ਬਾਹੋਵਾਲ। ਔਰ ਭਾਈ ਸੰਤੋਖ ਸਿੰਘ ਨੇ ਫਿਰ ਇੱਥੇ ਬਹਿ ਕੇ ਸਤਿਗੁਰੂ ਬਿਲਾਸ ਲਿਖਿਆ, ਸੂਬਿਆਂ ਨੂੰ ਪੁੱਛ ਕੇ। ਔਰ ਦੂਜੇ ਜਿਹੜੇ ਪੁਰਾਣੇ ਸਿੰਘ ਸਨ ਸਤਿਗੁਰੂ ਜੀ ਦੇ ਵੇਲੇ ਦੇ, ਗੁਰੂ ਹਰੀ ਸਿੰਘ ਜੀ ਨੂੰ ਪੁੱਛ ਕੇ, ਮਾਤਾ ਜੂਣ ਕੌਰ ਜੀ ਨੂੰ, ਔਰ ਉਹ ਬੇਸ਼ਕੀਮਤੀ ਖਜ਼ਾਨਾ ਸਾਡੇ ਇਤਿਹਾਸ ਦਾ ਦਿਨੇ ਲਿਖਣਾ, ਦੁਪਹਿਰ ਦੇ ਦੁਆਨ ਚ ਗੁਰੂ ਹਰੀ ਸਿੰਘ ਜੀ ਨੂੰ ਸੁਣਾਉਣਾ, ਉਹਨਾਂ ਜੇ ਕੋਈ ਸੋਧ ਕਰਨ ਦੀ ਲੋੜ ਹੋਣੀ ਉਹਦੇ ਚ ਸੋਧ ਕਰਵਾ ਦੇਣੀ। ਇਸ ਤਰ੍ਹਾਂ ਉਹ ਗ੍ਰੰਥ ਬਣਿਆ। ਬਹੁਵਾਲ ਜੀ ਲਿਖਦੇ ਨੇ ਕਿ ਇੱਕ ਦਿਨ ਉਹਨਾਂ ਦੀ ਛਪਰੀ ਨੂੰ ਅੱਗ ਲੱਗ ਗਈ। ਉਹਨਾਂ ਨੇ ਗੁਰੂ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ਾਂ ਚ ਆਉਂਦਾ ਕਿ ਮੈਂ ਉੱਤੇ ਛੱਤ ਤੇ ਖੜਾ ਸਾਂ, ਮੈਂ ਵੇਖਿਆ ਬਹੁਵਾਲ ਜੀ ਪਿੱਟ ਰਹੇ ਨੇ, ਉਹ ਮੇਰੀ ਕੀਤੀ ਕਰਾਈ ਸਾਰੀ ਖਤਮ ਹੋ ਗਈ, ਉਹ ਮੇਰਾ ਗ੍ਰੰਥ ਸੜ ਗਿਆ। ਜਦੋਂ ਅੱਗ ਬੁਝਾਈ ਗਏ, ਫੋਲਾ ਫਾਲੀ ਹੋਈ, ਗ੍ਰੰਥ ਉਹਦਾ ਰੁਮਾਲ ਸੜ ਗਿਆ, ਚੋਲੀ ਸੜ ਗਈ ਜਿਹਦੇ ਚ ਉਹ ਸੀ, ਹਾਸ਼ੀਆ ਸੜ ਗਿਆ, ਅੱਖਰ ਇੱਕ ਵੀ ਨਹੀਂ ਸੜਿਆ। ਗੁਰੂ ਹਰੀ ਸਿੰਘ ਅੱਗੇ ਲਿਆ ਕੇ ਰੱਖ ਦਿੱਤਾ। ਆਖਣ ਲੱਗੇ ਭਾਈ ਸੰਤੋਖ ਸਿੰਘ, ਇਹ ਸਤਿਗੁਰਾਂ ਦੇ ਬਚਨ ਨੇ, ਇਹਨਾਂ ਇਸ ਤਰ੍ਹਾਂ ਹੀ ਰਹਿਣਾ ਸੀ, ਇਹ ਨਹੀਂ ਸਣ ਸੜ ਸਕਦੇ, ਔਰ ਇਹ ਤੇਰਾ ਵੱਡਾ ਕਾਰਜ ਏ। ਇਹ ਉਹਨਾਂ ਨੇ ਵੱਡਾ ਕਾਰਜ ਕੀਤਾ। ਫਿਰ ਬਹੁਵਾਲ ਜੀ ਨੂੰ ਇਹ ਕਿਹਾ ਕਿ ਜਾਓ ਮਸਾਲ ਬਾਲੋ, ਕਮਿਸ਼ਨਰ ਦੇ ਦਫ਼ਤਰ ਚ ਲਾਹੌਰ ਜਾ ਕੇ ਦਿਨੇ ਭਾਈ ਸੰਤੋਖ ਸਿੰਘ ਬਾਹੋਵਾਲ ਮਸ਼ਾਲ ਬਾਲਦਾ। ਉਹ ਪੁੱਛਦੇ ਨੇ ਕਿਉਂ ਦਿਨੇ ਮਸ਼ਾਲ ਬਾਲੀ ਸਿੱਖਾ, ਕੀ ਹੋ ਗਿਆ ਤੈਨੂੰ? ਉਹ ਕਹਿੰਦਾ ਮਸ਼ਾਲ ਤਾਂ ਬਾਲੀ ਹੈ, ਹੋਰ ਲੋਕ ਰਾਤ ਕੇ ਅੰਨੇ ਹੈ, ਅਦਾਲਤੀ ਦਿਨ ਦੇ ਅੰਨੇ ਨੇ, ਹਨੇਰ ਪੈ ਗਿਆ। ਬਿਨਾਂ ਦੋਸ਼ ਸਤਿਗੁਰੂ ਜੀ ਤੇ ਸੂਬਿਆਂ ਨੂੰ ਲੈ ਕੇ ਗਏ ਨੇ, ਸਤਿਗੁਰੂ ਜੀ ਦੇ ਨਾਲ ਦੇ ਮੁੜ ਆਏ ਨੇ, ਉਮਰ ਕੈਦ ਵਾਲੇ ਵੀ 14 ਸਾਲ 20 ਸਾਲ ਬਾਅਦ ਮੁੜ ਆਏ ਨੇ, ਔਰ ਸਤਿਗੁਰੂ ਜੀ ਨੂੰ ਇੰਨੇ ਸਾਲ 21-21 ਸਾਲ ਹੋ ਗਏ ਨੇ, 22-22 ਸਾਲ ਅਜੇ ਤੱਕ ਨਹੀਂ ਆਏ, ਇਸ ਲਈ ਮਸ਼ਾਲ ਬਾਲੀਏ। ਉਹਨਾਂ ਇਹ ਕਹਿ ਕੇ ਜਿੰਦ ਛਡਾਈ ਕਿ ਲਾਟ ਸ਼ਿਮਲੇ ਗਿਆ ਏ, ਆਵੇਗਾ ਤੇ ਫੇਰ ਗੱਲ ਕਰ ਲਿਓ। ਅੰਮ੍ਰਿਤਸਰ ਜਾ ਕੇ ਮਸਾਲ ਬਾਲੀ। ਅੰਮ੍ਰਿਤਸਰ ਵਿਚ ਬਹੁਵਾਲ ਜੀ ਲਿਖਦੇ ਨੇ ਕਿ ਇੱਕ ਦਿਨ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰੇ ਚ ਅਰਦਾਸਾ ਹੋਇਆ। ਅੰਗਰੇਜ਼ਾਂ ਦੀ ਤੇ ਅਫਗਾਨਾਂ ਦੀ ਜੰਗ ਲੱਗੀ ਸੀ ਕਿ ਫਰੰਗੀਆਂ ਦੀ ਜਿੱਤ ਹੋਵੇ। ਇੱਕ ਕੂਕਾ ਲਛਮਣ ਸਿੰਘ, ਉਹ ਆਖਣ ਲੱਗਾ ਸ਼ਰਮ ਕਰੋ, ਸ਼ਰਮ ਕਰੋ, ਕਿਨ੍ਹਾਂ ਦੀ ਜਿੱਤ ਮੰਗਦੇ ਹੋ? ਜਿਨ੍ਹਾਂ ਤੁਹਾਡਾ ਰਾਜ ਖੋਇਆ ਹੈ, ਜਿਨ੍ਹਾਂ ਤੁਹਾਨੂੰ ਨੱਥ ਪਾਈ ਏ ਸਾਰਿਆਂ ਨੂੰ, ਉਹਨਾਂ ਦੀ ਜਿੱਤ ਮੰਗਦੇ ਹੋ? ਆ ਵੇਖੋ ਕੂਕੇ ਵੀ ਤਾਂ ਨੇ ਜਿਹੜੇ ਰੋਜ਼ ਅਰਦਾਸਾਂ ਕਰਦੇ ਨੇ ਮਹਾਮਲੇਸ਼ ਦਾ ਨਾਸ ਕਰ। ਔਰ ਗੁਰੂ ਹਰੀ ਸਿੰਘ ਜੀ ਨੂੰ ਜਦੋਂ ਇਹ ਬਚਨ ਸੁਣਾਇਆ ਉਹਨਾਂ ਨੇ ਆ ਕੇ, ਉਹਨਾਂ ਕਿਹਾ ਵੀ ਉਸ ਸਿੰਘ ਨੇ ਬਹੁਤ ਅੱਛਾ ਕੀਤਾ ਜਿਹੜਾ ਉਹਨਾਂ ਨੇ ਉਸ ਵੇਲੇ ਸੱਚੀ ਗੱਲ ਉੱਥੇ ਸੁਣਾਈ ਏ। ਸਤਿਗੁਰੂ ਹਰੀ ਸਿੰਘ ਜੀ ਨੇ ਆਪਣੇ ਸਮੇਂ ਦੇ ਵਿੱਚ ਵੱਡੇ ਪਰਉਪਕਾਰ ਕੀਤੇ ਨੇ, ਬਹੁਤ ਸਾਰੀ ਸਿੱਖਾਂ ਨੂੰ ਅਭੈਦਾਨ ਦਿੱਤਾ ਹੈ, ਨਾਮਦਾਨ ਦਿੱਤਾ ਹੈ, ਉਹਨਾਂ ਨੂੰ ਪੁਰਾਣੇ ਕੂਕਿਆਂ ਨੂੰ ਲੱਭ ਲੱਭ ਕੇ ਉਹ ਸਤਿਗੁਰੂ ਜੀ ਦੇ ਮਾਰਗ ਤੇ ਚੱਲਣ ਦਾ ਫਿਰ ਉਹਨਾਂ ਨੂੰ ਬਲ ਬਖਸ਼ਿਆ ਹੈ, ਔਰ ਅਖੰਡ ਪਾਠ ਇੰਨੇ ਕਰਾਏ ਨੇ ਇੰਨੀਆਂ ਮੁਸ਼ਕਲਾਂ ਚ, ਜਿਹਦੇ ਲਈ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਘਰ ਘਰ ਢਵਾਏ, ਜਾਇਦਾਦਾਂ ਜ਼ਬਤ ਕਰਵਾਈਆਂ, ਇਹਦੇ ਬਾਵਜੂਦ ਵੀ ਉਹਨਾਂ ਦੇ ਪਹਿਰੇ ਚ ਅਖੰਡ ਪਾਠ ਚੱਲਦੇ ਰਹੇ। ਸ੍ਰੀ ਭੈਣੀ ਸਾਹਿਬ ਚ ਲਗਾਤਾਰ ਅਖੰਡ ਪਾਠ ਚੱਲਦੇ ਰਹਿੰਦੇ ਸੀ। ਔਰ ਇਹ ਸਭ ਤੋਂ ਜਿਹੜਾ ਸਦਾ ਵਰਤਦਾ ਕਾਰਨਾਮਾ ਉਹ 1899 ਜਿਹਨੂੰ 56 ਦਾ ਕਾਲ, 1956 ਬਿਕਰਮੀ ਦਾ ਕਾਲ ਏ, ਜਦੋਂ ਸੰਗਰੂਰ ਸ਼ਹਿਰ ਦੇ ਵਿੱਚ 2000 ਬਾਗੜੀ ਆਏ ਤੇ ਸਾਰੀ ਦਾਣਾ ਮੰਡੀ ਉਹਨਾਂ ਨੇ ਲੁੱਟ ਲਈ। ਇੱਕ ਵਪਾਰੀ 200 ਮਣ ਉਹਦਾ ਅਨਾਜ ਸੀ, ਉਹ ਛੱਟ ਛਟਾਈ ਕਰ ਰਿਹਾ ਸੀ, ਉਹ ਇੰਨੇ ਲੋਕ ਸਣ ਕੇ ਹੱਥੋਂ ਹੱਥੀ ਉਹ 200 ਮਣ ਦਾ ਬੋਲ, ਉਹਦਾ ਪਤਾ ਹੀ ਨਹੀਂ ਲੱਗਾ ਕਿ ਉਹ ਕਿੱਧਰ ਗਏ। ਇਹੋ ਜੀ ਭਿਆਨਕ ਸਥਿਤੀ ਬਣੀ ਸੀ, ਕਿਉਂਕਿ ਬਰਤਾਨਵੀ ਸਾਮਰਾਜ ਨੇ ਸਾਡੇ ਦੇਸ਼ ਦਾ ਜਿਸ ਤਰ੍ਹਾਂ ਸ਼ੋਸ਼ਣ ਕੀਤਾ, ਉਹਦੇ ਨਤੀਜੇ ਵਜੋਂ ਇੱਥੇ ਕਾਲ ਪਏ, ਇੱਥੇ ਮਹਾਂਮਾਰੀਆਂ ਪਈਆਂ, ਇੱਥੇ ਲਗਾਤਾਰ ਲੋਕ ਭੁਗਤ ਭੋਗੀ ਨੇ ਸਾਡੇ। ਤੇ 56 ਦੇ ਉਸ ਕਾਲ ਤੇ ਗੁਰੂ ਹਰੀ ਸਿੰਘ ਜੀ ਨੇ ਆਪਣੇ ਲੰਗਰ ਦੇ ਬੂਹੇ ਖੋਲ ਦਿੱਤੇ, 400-400 ਦੀ ਪੰਗਤ ਲੱਗਦੀ ਏ। ਹਰਨਾਮ ਸਿੰਘ ਬਗਲੀ ਵਾਲੇ ਦਾ ਕਿੱਸਾ ਸੰਤ ਖਾਲਸਾ, ਉਹਦੇ ਚ ਉਹ ਲਿਖਦੇ ਨੇ ਬਾਗੜ ਦੇਸ਼ ਮਸ਼ਹੂਰ ਹੋ ਗਈ ਭੈਣੀ, ਓਟੂ ਨੌਰ ਤੇ ਹਾਂਸੀ ਹਸਾਰ ਸਾਰੇ, ਭੈਣੀ ਮਿਲੂ ਰੋਟੀ ਲੋਕੀ ਗੀਤ ਗਾਉਂਦੇ, ਲੱਗੀ ਆਣ ਗਿਰਦੇ ਭੈਣੀ ਡਾਰ ਸਾਰੇ, ਕਿ ਭੁੱਖੇ ਲੋਕ ਵਹੀਰਾਂ ਕੱਤ ਕੇ ਭੈਣੀ ਸਾਹਿਬ ਆ ਗਏ। ਔਰ ਲੰਗਰ ਸਫਲਤਾ ਪੂਰਵਕ ਚਲਾਉਣ ਲਈ ਫਰੰਗੀ ਹਾਕਮਾਂ ਨੇ ਕਿਹਾ ਬਾਬਾ ਸਾਹਿਬ ਆਪ ਕੋ 50 ਮਰਬੇ ਭੂਮੀ ਦੇ ਦਈਏ। ਗੁਰੂ ਜੀ ਨੇ ਆਖਿਆ ਜੇ ਦੇਣਾ ਹੈ ਤਾਂ ਵਲੈਤ ਚੋਂ ਦੇ, ਇਹ ਤਾਂ ਸਾਡੀ ਏ, ਸਾਡੇ ਕੋਲ ਹੀ ਏ। ਦੂਜਾ ਜਵਾਬ, ਪੰਜਾਹ ਮਰੱਬੇ ਤੋਂ ਹੱਥੋਂ ਲੈ ਕੇ ਮੰਨ ਲਈਏ ਕਿ ਬਾਕੀ ਦੇਸ਼ ਸਾਰਾ ਤੁਹਾਡਾ। ਨੱਥਾ ਸਿੰਘ ਗਾਦੜੀ ਵਾਲਾ ਜਦੋਂ ਅਫਗਾਨਾਂ ਦੀ ਤੇ ਅੰਗਰੇਜ਼ਾਂ ਦੀ ਜੰਗ ਲੱਗੀ, ਲਾਮ ਚ ਘੋੜੇ ਬੋਤੇ ਖਰੀਦੇ ਜਾਂਦੇ ਸੀ, ਉਹਨੇ ਘੋੜੇ ਖਰੀਦ ਲਏ ਕਿ ਲਾਮ ਚ ਦਿਆਂਗੇ। ਗੁਰੂ ਹਰੀ ਸਿੰਘ ਜੀ ਨੇ ਸਿੰਘ ਭੇਜਿਆ ਕਿ ਨਹੀਂ ਭਾਈ, ਸਤਿਗੁਰਾਂ ਦਾ ਹੁਕਮ ਨਹੀਂ, ਇਹਨਾਂ ਦੀ ਮਦਦ ਨਹੀਂ ਕਰਨੀ ਫਰੰਗੀਆਂ ਦੀ। ਉਹ ਆਇਆ, ਉਹਨੇ ਉਹ ਘੋੜੇ ਵੀ ਸਾਰੇ ਇੱਥੇ ਮੱਥਾ ਟੇਕੇ ਔਰ ਡਨ ਵੀ ਲਵਾਇਆ 1500 ਰੁਪਈਆ। ਇਸ ਤਰ੍ਹਾਂ ਦੇ ਸਿੱਖ ਗੁਰੂ ਹਰੀ ਸਿੰਘ ਜੀ ਦੇ ਸਮੇਂ ਦੇ ਵਿੱਚ। ਬਾਬਾ ਸੋਹਣ ਸਿੰਘ ਭਕਨਾ ਗਦਰ ਪਾਰਟੀ ਦਾ ਬਾਨੀ ਪ੍ਰਧਾਨ, ਉਹ ਕਹਿੰਦਾ 10 ਸਾਲਾਂ 'ਚ ਮੈਂ ਕੋਈ 20 ਵਾਰ ਗੁਰੂ ਹਰੀ ਸਿੰਘ ਜੀ ਦੇ ਦਰਸ਼ਨ ਕੀਤੇ ਨੇ, ਸ੍ਰੀ ਭੈਣੀ ਸਾਹਿਬ ਆ ਕੇ ਵੀ, ਔਰ ਇੱਕ ਵਾਰ ਸਤਿਗੁਰੂ ਜੀ ਨੇ ਭਕਨੇ ਪਿੰਡ ਦੇ ਵਿੱਚ ਵੀ ਦਰਸ਼ਨ ਦਿੱਤੇ। ਬਾਬਾ ਜੀ ਬਾਬਾ ਕੇਸਰ ਕਿੱਲੀ ਜੀ ਤੋਂ ਵਰੋਸ ਆਏ ਸਨ ਔਰ ਸਤਿਗੁਰੂ ਜੀ ਦੇ ਵੇਲੇ ਸਤਿਗੁਰੂ ਰਾਮ ਸਿੰਘ ਜੀ ਦੇ ਜਿਹੜੇ ਵੱਡੇ ਵੱਡੇ ਸਿੱਖ ਸਨ, ਬਾਬਾ ਜਿਉਣ ਸਿੰਘ ਸਰਿਹਾਲੀ, ਬਾਬਾ ਕੇਸਰ ਸਿੰਘ ਮੁਹਾਵਾ, ਬਾਬਾ ਕੇਸਰ ਸਿੰਘ ਚਵਿੰਡਾ, ਬਾਬਾ ਕੇਸਰ ਸਿੰਘ ਚੁੱਪ, ਬਾਬਾ ਜਵਾਹਰ ਸਿੰਘ ਮਿਰਜੇ ਵਾਲਾ, ਬਾਬਾ ਬੁੱਢਾ ਸਿੰਘ ਵਾਂ, ਇਹ ਪਤਾ ਹੀ ਨਹੀਂ ਕਿੰਨੇ ਕੁ ਨਾਮਧਾਰੀ ਸਾਧੂਆਂ ਦੇ ਜਿਹੜੇ ਵੱਗਾਂ ਦੇ ਵੱਗ ਢੋਰਾਂ ਉਹ ਢੇਰਾਂ ਦੇ ਢੇਰ ਉਹਨਾਂ ਦਾ ਪ੍ਰਚਾਰ ਕਰਦੇ ਸੀ। ਉਹ ਗੁਰੂ ਹਰੀ ਸਿੰਘ ਜੀ ਦੇ ਦਰਸ਼ਨਾਂ ਨੂੰ ਵੀ ਆਉਂਦੇ ਔਰ ਸਿੱਖੀ ਸਿਦਕ ਦੇ ਨਾਲ। ਬਾਬੇ ਜਿਉਣ ਸਿੰਘ ਹੋਰਾਂ ਦਾ ਇੱਕ ਬਚਨ ਚੇਤੇ ਆ ਗਿਆ, ਉਸ ਵਕਤ ਸੰਤ ਅਤਰ ਸਿੰਘ ਜੀ ਮਸਤੂ ਆਣੀਏ, ਬਹੁਤ ਵੱਡੀ ਹਸਤੀ ਸਿੱਖ ਪੰਥ ਦੀ, ਹਿੰਦੂ ਵਿਸ਼ਵ ਵਿਦਿਆਲਾ ਬਨਾਰਸ ਦੀ ਨੀਂਹ ਪੱਥਰ ਰੱਖਣ ਵਾਲੇ, ਜਦੋਂ ਗਵਰਨਰ ਦੇ ਜਦੋਂ ਲਾਟ ਨੇ ਸੱਦਿਆ 1912 ਦੇ ਦਿੱਲੀ ਦਰਬਾਰ 'ਚ ਸ਼ਬਦ ਪੜਿਆ, ਕੋਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਚਾਰ ਦਿਵਸ ਕੇ ਝੂਠੇ ਕਰਤ ਦਵਾਜਾ। ਤੇ ਮੁਕਤਸਰ ਮਾਘੀ ਦੇ ਮੇਲੇ 'ਚ ਬਾਬਾ ਜਿਉਣ ਸਿੰਘ ਸਰਿਆਲੀ ਵਾਲਾ ਤੇ ਸੰਤ ਅਤਰ ਸਿੰਘ ਮਸਤੂ ਆਣੀਆਂ ਆਮੋ ਸਾਹਮਣੇ ਉਹ ਆ ਰਹੇ ਨੇ ਤੇ ਸੰਤ ਮਸਤਾਨੇ ਹੋਏ ਨੇ ਜਿਉਣ ਸਿੰਘ ਜੀ। ਉਹ ਕਹਿੰਦੇ ਜਰਾ ਪਤਾ ਕਰਾਂ ਇਸ ਸਾਧ ਦਾ ਮੈਂ ਸਿੱਖਾਂ ਨਾਲ ਦਿਆਂ। ਆਖਿਆ ਕਰ ਲਓ ਜੀ, ਹੁਣ ਤੁਹਾਨੂੰ ਕੋਈ ਰੋਕ ਥੋੜਾ ਸਕੇਗਾ। ਉਹਦੇ ਸਾਹਮਣੇ ਖਲੋ ਗਏ, ਆਖਣ ਲੱਗੇ ਉਹ ਮੈਨੂੰ ਜਾਣਨਾ ਮੈਂ ਕੌਣ ਆ। ਉਹ ਆਂਦੇ ਜੀ ਕੁਝ ਦੱਸੋ ਤੇ ਤਾਂ ਹੀ ਜਾਣਾ, ਤੇ ਦੱਸਿਆ ਜਾਣੇ ਤਾਂ ਫਿਰ ਇੰਨੇ ਮਗਰ ਲਾਈ ਫਿਰਦਾ। ਫਿਰ ਸੰਤ ਅਤਰ ਸਿੰਘ ਜੀ ਦਾ ਦੂਜਾ ਜਵਾਬ ਇਹ ਸੀ, ਮਹਾਰਾਜ ਇੱਕੇ ਡਾਲ ਦੇ ਪੰਛੀ ਆ, ਇੱਕੇ ਟਹਿਣੀ ਦੇ ਪੰਛੀ ਆ। ਸੰਤਾਂ ਨੇ ਆਖਿਆ ਜਿਉਣ ਸਿੰਘ ਹੋਰਾਂ ਵੀ ਸਾਧੂ ਪੂਰਾ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਉਹ ਸੰਤ ਅਤਰ ਸਿੰਘ ਜੀ ਲੋਹਗੜ ਦੀਵਾਨ ਲੱਗਾ, ਸਾਰਾ ਇਲਾਕਾ ਢੁੱਕ ਰਿਹਾ ਹੈ। ਨਾਮਧਾਰੀ ਸਿੰਘ ਨੇ ਉੱਥੇ ਦੋ ਖੂਹ ਤੇ ਸਾਹਿਬ ਸਿੰਘ ਬੀਰਾਂ ਬੱਧੀ ਔਰ ਇੱਕ ਹੋਰ ਸਿੰਘ ਨਾਲ ਉਹਨਾਂ ਦੇ ਸ਼ਾਇਦ ਕਿਸ਼ਨ ਸਿੰਘ ਛੂਤੀਏ ਜਾਂ ਉਹਨਾਂ ਦੇ ਪਿਤਾ ਛੂਤੀਆ ਜੀ ਦੇ, ਉਹ ਕਹਿਣ ਲੱਗੇ ਕਿ ਚੱਲੀਏ ਸੁਣੀਏ ਦੀਵਾਨ। ਦੋ ਕੁ ਮਿੰਟ ਸੋਚ ਕੇ ਜਿਹੜੇ ਭੰਮਾ ਬੱਧੀ ਵਾਲੇ ਸੰਤ ਸੀ ਉਹ ਕਹਿਣ ਲੱਗੇ, ਉਹ ਜਿਹੜੇ ਦੀਵਾਨ 'ਚ ਇੱਕ ਵਾਰ ਵੀ ਸਤਿਗੁਰੂ ਰਾਮ ਸਿੰਘ ਦਾ ਨਾਂ ਨਹੀਂ ਆਉਣਾ, ਉਸ ਦੀਵਾਨ 'ਚ ਆਪਾਂ ਕਾਹਦੇ ਲਈ ਜਾਣਾ, ਨਹੀਂ ਗਏ। ਇਸ ਤਰ੍ਹਾਂ ਦਾ ਭਰੋਸਾ ਸੀ ਔਰ ਗੁਰੂ ਹਰੀ ਸਿੰਘ ਜੀ ਨੇ ਆਪਣੀ ਅਗਵਾਈ 'ਚ ਨਾਮਧਾਰੀ ਸਾਧ ਸੰਗਤ ਨੂੰ 17 ਮਈ 1906 ਨੂੰ ਓਹਲਾ ਕੀਤਾ। ਚਲਾਣੇ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਮਾਤਾ ਨੂੰ ਦੱਸ ਦਿੱਤਾ ਸੀ ਔਰ ਭਾਈ ਨਰਾਇਣ ਸਿੰਘ ਨੂੰ ਅੱਧੀ ਰਾਤ ਕਹਿਤਾ ਸੀ ਕਿ ਅਸਾਂ ਜਾਣਾ ਹੈ। ਨਰਾਇਣ ਸਿੰਘ ਰੋਡਿਆਂ ਵਾਲੇ ਸੀ, ਜਿਹੜੇ ਰੋਜ਼ ਸੂਰਜ ਪ੍ਰਕਾਸ਼ ਦੀ ਕਥਾ ਕਰਿਆ ਕਰਦੇ ਸੀ। ਆਸਾ ਦੀ ਵਾਰ ਸੰਸਕਾਰ ਉਸੇ ਦਿਨ ਕਰ ਦਿੱਤਾ, ਅਗਲੇ ਦਿਨ ਆਸਾ ਦੀ ਵਾਰ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਦਸਤਾਰ ਸਜਾ ਦਿੱਤੀ ਨਾਮਧਾਰੀ ਪੰਥ ਦੀ ਗੁਰਤਾ ਦੀ। ਫਿਰ 3 ਜੂਨ 1906 ਨੂੰ ਬਹੁਤ ਭਾਰੀ ਮੇਲਾ, ਜਿਹਦੇ 'ਚ ਕੋਈ ਲੱਖ ਤੋਂ ਉੱਤੇ ਸੰਗਤ ਉਸ ਵੇਲੇ ਇਕੱਠੀ ਹੋਈ, ਜਿਹਦੇ 'ਚ ਬਕਾਇਦਾ ਸਤਿਗੁਰੂ ਜੀ ਦੀ ਦਸਤਾਰਬੰਦੀ ਕੀਤੀ ਗਈ। ਸਤਿਗੁਰੂ ਹਰੀ ਸਿੰਘ ਜੀ ਦੇ ਮਹਾਨ ਕਾਰਜ ਨੇ ਸਾਰਾ ਅਗਲਾ ਸਾਲ ਆਪਾਂ ਉਹਨਾਂ ਦੀ ਸ਼ਤਾਬਦੀ ਉਹਨਾਂ ਦਾ ਜਸ ਕਰਦੇ ਰਵਾਂਗੇ। ਜਿਨ ਨਾਮ ਹਰੀ ਹਰ ਕਾਮ ਹਰੀ ਹਰ ਰਾਮ ਹਰੀ ਹਰ ਸਾਮ ਜਿਨੋ ਗੁਰ ਅਮਰ ਪਹੀ ਕਸ ਕਮਰ ਸਹੀ ਗਹਿ ਸਬਰ ਕਹੀ ਕੀ ਕਾਮ ਜਿਨੋ ਦੁਰਬਾਕ ਸਹੇ ਸਦ ਸਾਂਤ ਰਹੇ ਉਤਪਾਤ ਸਹੇ ਅਤ ਆਮ ਜਿਨੋ ਅਸ ਗਿਆਨ ਸਰੇ ਗੁਰ ਧਿਆਨ ਧਰੇ ਕਵ ਧਿਆਨ ਕਰੇ ਪਰਨਾਮ ਤਿਨੋ। ਐਸੇ ਗਿਆਨ ਦੇ ਸਰੋਵਰ ਗੁਰੂ ਹਰੀ ਸਿੰਘ ਜੀ ਨੂੰ ਨਮਸਕਾਰ ਨਮਸਕਾਰ। ਧੰਨਵਾਦ। ਭੁੱਲ ਚੁੱਕ ਮੁਆਫ਼।